ਐਲਾਨ ਕੀਤਾ ਸੀ। ਉਹ 4 ਸਾਲ ਤੱਕ ਇਸ ਅਹੁਦੇ ਤੇ ਰਹੇ ਤੇ ਇਸ ਦੌਰਾਨ ਉਹਨਾਂ ਨੇ ਯੂਕਰੇਨ ਚ ਜੰਗ ਤੇ ਫੌਜੀ ਪ੍ਰਕਿਰਿਆ ਦੀ ਕਮਾਂਡ ਸੰਭਾਲੀ। ਚੰਦਰਯਾਨ 3 ਦੀ ਸਫਲਤਾ ਤੋਂ ਬਾਅਦ ਹੁਣ ਭਾਰਤ ਦੇ ਪਹਿਲੇ ਸੂਰਜ ਮਿਸ਼ਨ ਅਦਿਤਯ L1 ਨੂੰ ਲਾਂਚ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸਰੋ ਨੇ ਇਸ ਦੀ ਜਾਣਕਾਰੀ ਦਿੱਤੀ। ਇਸਰੋ ਨੇ ਦੱਸਿਆ ਕਿ ਅਦਿਤਯ L1 ਨੂੰ 2 ਸਤੰਬਰ ਨੂੰ ਛੱਡਿਆ ਜਾਣਾ। ਇਹ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਜਾ ਕੇ ਸੂਰਜ ਦੇ ਨਾਲ ਸੰਬੰਧਿਤ ਅੰਕੜੇ ਭੇਜੇਗਾ। ਪੰਜਾਬ ਵਿਚ ਰੂਪਨਗਰ ਨੂਰਪੁਰ ਬੇਦੀ ਮਾਰਗ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਚੀਤਾ ਪੇਪਰੀ ਹਾਲਤ ਵਿਚ ਮਰਿਆ ਮਿਲਿਆ। ਵਿਭਾਗ ਨੇ ਲਾਸ਼ ਨੂੰ ਕਬਜ਼ੇ ਦੇ ਵਿਚ ਲੈ ਕੇ ਪੋਸਟਮਾਰਟਮ ਦੇ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਾ ਦਿੱਤਾ। ਜ਼ਿਲ੍ਹਾ ਜੰਗਲਾਤ ਅਫਸਰ ਕੁਲਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੂੰ ਅੱਜ ਸਵੇਰੇ 6 ਵਜੇ ਨੂਰਪੁਰ ਬੇਦੀ ਮਾਰਗ ਤੇ ਮਰੇ ਚੀਤੇ ਦੇ ਵਿਚ ਸੜਕ ਕੰਢੇ ਤੇ ਪਏ ਹੋਣ ਦੀ ਸੂਚਨਾ ਮਿਲੀ। ਜਦੋਂ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਜਾਨਵਰ ਦੀ ਮੌਤ ਕਿਸੇ ਸੜਕ ਹਾਦਸੇ ਦੇ ਕਾਰਨ ਹੋਈ ਪ੍ਰਤੀਤ ਹੋ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਦੇ ਵਿਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਕਾਂਗਰਸ ਨੇ ਵੀਰਵਾਰ ਸੰਗਠਿਤ ਅਪਰਾਧ ਤੇ ਭ੍ਰਿਸ਼ਟਾਚਾਰ ਰਿਪੋਰਟ ਪ੍ਰੋਜੈਕਟ ਦੇ ਵੱਲੋਂ ਅਡਾਨੀ ਗਰੁੱਪ ਦੇ ਖਿਲਾਫ਼ ਨਵੇਂ ਦੋਸ਼ਾਂ ਨੂੰ ਲੈ ਕੇ ਮੋਦੀ ਸਰਕਾਰ ਤੇ ਨਿਸ਼ਾਨਾ ਲਾਇਆ। ਪ੍ਰੈਸ ਕਾਨਫਰੰਸ ਕਰਕੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਨੂੰ ਲੰਬੇ ਹੱਥੀਂ ਲੈਂਦੇ ਅਡਾਨੀ ਗਰੁੱਪ ਦੇ ਨਵੇਂ ਦੋਸ਼ ਲਗਾਏ। ਰਾਹੁਲ ਤੋਂ ਵਿਸ਼ੇਸ਼ ਸੰਸਦ ਸੈਸ਼ਨ ਤੇ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਸ਼ਾਇਦ ਥੋੜੀ ਘਬਰਾਹਟ ਦਾ ਸੰਕੇਤ ਹੈ। ਉਸੇ ਤਰ੍ਹਾਂ ਦੀ ਘਬਰਾਹਟ ਜੋ ਉਦੋਂ ਹੋਈ ਸੀ ਜਦੋਂ ਸੰਸਦ ਭਵਨ ਵਿਚ ਗੱਲ ਕੀਤੀ ਸੀ। ਘਬਰਾਹਟ ਦੇ ਕਾਰਨ ਅਚਾਨਕ ਮੇਰੀ ਸੰਸਦ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਇਹ ਘਬਰਾਹਟ ਦੀ ਗੱਲ ਹੈ ਕਿਉਂਕਿ ਇਹ ਮਾਮਲਾ ਪ੍ਰਧਾਨ ਮੰਤਰੀ ਦੇ ਬਹੁਤ ਨੇੜੇ ਹੈ। ਜਦ ਵੀ ਅਡਾਨੀ ਮਾਮਲਾ ਸਾਹਮਣੇ ਆਉਂਦਾ ਤਾਂ ਪ੍ਰਧਾਨ ਮੰਤਰੀ ਬਹੁਤਾ ਘਬਰਾ ਜਾਂਦੇ ਨੇ। ਰਾਹੁਲ ਨੇ ਦੋ ਵਿਦੇਸ਼ੀ ਅਖਬਾਰ ਦਾ ਗਾਰਡੀਅਨ ਤੇ ਫਾਈਨੈਂਸ਼ੀਅਲ ਟਾਈਮਸ ਦਾ ਹਵਾਲਾ ਦਿੰਦਿਆਂ ਹੋਇਆਂ ਕਿਹਾ ਕਿ ਦੇਸ਼ ਦਾ ਪੈਸਾ ਬਾਹਰ ਜਾ ਰਿਹਾ। $1 ਅਰਬ ਭਾਰਤ ਤੋਂ ਬਾਹਰ ਗਿਆ। ਜੋ ਪੈਸਾ ਬਾਹਰ ਭੇਜਿਆ ਜਾ ਰਿਹਾ ਉਹ ਪ੍ਰਧਾਨ ਮੰਤਰੀ ਦੀ ਗਰੀਬੀ ਦਾ ਹੈ। ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਵਿਚ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਜ਼ਿਊਰਿਖ ਚ ਡਾਇਮੰਡ ਲੀਗ ਦੇ ਦੂਜੇ ਸਥਾਨ ਤੇ ਰਹੇ। ਉਹ ਸਿਰਫ 15 ਸਕਿੰਟਾਂ ਦੇ ਫਰਕ ਦੇ ਨਾਲ ਪਹਿਲੇ ਨੰਬਰ ਤੋਂ ਖੁੰਝ ਗਏ। ਨੀਰਜ ਡਾਇਮੰਡ ਲੀਗ ਦੇ ਵਿਚ ਆਪਣੀ ਬਿਹਤਰੀਨ ਫਾਰਮ ਦੇ ਵਿਚ ਨਹੀਂ ਆਏ। ਲੌਂਗ ਜੰਪ ਚ ਹਿੱਸਾ ਲੈਣ ਵਾਲੇ ਮੁਰਲੀ ਸ੍ਰੀ ਸ਼ੰਕਰ 7.99 ਮੀਟਰ ਦੀ ਥਰੋ ਦੇ ਨਾਲ 5ਵੇਂ ਸਥਾਨ ਤੇ ਰਹੇ, ਪਰ ਦੋਵੇਂ ਖਿਡਾਰੀ ਡਾਇਮੰਡ ਲੀਗ ਫਾਈਨਲ ਦੇ ਲਈ ਕੁਆਲੀਫਾਈ ਕਰਨ ਚ ਕਾਮਯਾਬ ਰਹੇ। ਡਾਇਮੰਡ ਲੀਗ ਦੇ ਜੈਵਲਿਨ ਥਰੋ ਇਵੈਂਟ ਚ ਨੀਰਜ ਚੋਪੜਾ ਨੇ 85.7 ਮੀਟਰ ਦਾ ਸਰਵੋਤਮ ਥਰੋ ਕੀਤਾ, ਜਦਕਿ ਵਿਸ਼ਵ ਚੈਂਪੀਅਨਸ਼ਿਪ ਦੇ ਵਿਚ ਤੀਜਾ ਦਰਜਾ ਪ੍ਰਾਪਤ ਚੈੱਕ ਗਣਰਾਜ ਦੇ ਯਾਕੂਬ ਵਾਲਡੇਚ ਨੇ 85.86 ਮੀਟਰ ਥਰੋ ਦੇ ਨਾਲ ਸੂਚੀ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। ਮਜ਼ਾਗਨ ਡਾਕ ਸ਼ਿਪ ਬਿਲਡਰਜ਼ ਲਿਮਟਿਡ ਦੇ ਵੱਲੋਂ ਬਣਾਏ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਮਹਿੰਦਗਿਰੀ ਨੂੰ ਅੱਜ ਮੁੰਬਈ ਚ ਸਮੁੰਦਰ ਚ ਉਤਾਰਿਆ ਗਿਆ। ਉਦਘਾਟਨੀ ਸਮਾਰੋਹ ਦੇ ਵਿਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਮੁੱਖ ਮਹਿਮਾਨ ਸਨ। ਉੜੀਸਾ ਦੇ ਵਿਚ ਪੂਰਵੀ ਘਾਟ ਦੀ ਸਭ ਤੋਂ ਉੱਚੀ ਕੋਟੀ ਦੇ ਨਾਮ ਤੇ ਰਖਿਆ ਗਿਆ ਇਹ ਜੰਗੀ ਬੇੜਾ ਪ੍ਰੋਜੈਕਟ 17A ਫਲੀਟ ਦੇ ਤਹਿਤ ਬਣਾਇਆ ਗਿਆ 7ਵਾਂ ਜਹਾਜ਼ ਹੈ। ਇਹ ਜੰਗੀ ਜਹਾਜ਼ ਉੱਨਤ ਲੜਾਕੂ ਪ੍ਰਣਾਲੀਆਂ, ਅਤਿਆਧੁਨਿਕ ਹਥਿਆਰ, ਸੈਂਸਰ ਅਤੇ ਪਲੇਟਫਾਰਮ ਪ੍ਰਬੰਧਨ ਪ੍ਰਣਾਲੀਆਂ ਨਾਲ ਲੈਸ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫਿਰ ਸੁਣ ਲਓ। LSP ਨੇ NAB ਨੂੰ PTI ਪਰਵੇਜ਼ ਇਲਾਹੀ ਨੂੰ ਰਿਹਾ ਕਰਨ ਦੇ ਦਿੱਤੇ ਹੁਕਮ। ਪਾਕਿਸਤਾਨ ਚੋਣ ਕਮਿਸ਼ਨ ਦੇ ਵੱਲੋਂ ਫਰਵਰੀ ਦੇ ਅੱਧ ਤੱਕ ਚੋਣਾਂ ਕਰਵਾਉਣ ਦਾ ਦਿੱਤਾ ਭਰੋਸਾ। ਏਸ਼ੀਆ ਦੇ 4 ਮੁਲਕਾਂ ਨੇ ਚੀਨ ਦੇ ਨਵੇਂ ਨਕਸ਼ੇ ਨੂੰ ਨਕਾਰਿਆ। ਇੰਡੋਨੇਸ਼ੀਆ ਚ ਚਟਾਨ ਤੋਂ ਡਿੱਗਿਆ ਟਰੱਕ, 5 ਲੋਕਾਂ ਦੀ ਮੌਤ। ਇਸ ਨਾਲ ਹੀ ਆਪਣੀ ਦੋਸਤ SR ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਬ੍ਰੈਂਪਟਨ ਆਨ ਸਟੇਜ 12 ਸੇ 18 ਅਕਤੂਬਰ ਤੱਕ ਦਰੋਜ਼ ਬ੍ਰੈਂਪਟਨ ਪਰ ਅਹਦ ਰਜ਼ਾਨੀਰ ਕੋ ਹੈਮਲਟ ਕੇ ਕਿਰਦਾਰ ਮੇ ਦੇਖ ਕਰ ਖੁਸ਼ ਔਰ ਵੈਲਕਮ ਕਰਤੇ ਹੈ। ਹੈਮਲਟ ਜੋ ਅੱਜਕਲ ਕੇ ਦੌਰ ਕੇ ਲਿਏ ਗਜ਼ਬਨਾਕ, ਤੇਜ਼ ਰਫਤਾਰ, ਇੰਤਕਾਮ ਔਰ ਦਾਗਦਾਰ ਮੁਹੱਬਤ ਕੀ ਕਹਾਣੀ ਹੈ। ਕਿਆ ਆਪ ਹਮਾਰੇ ਡੈਨਮਾਰਕ ਕੇ ਸ਼ਹਿਜ਼ਾਦੇ ਕੇ ਸਾਥ ਬਾਇੱਜ਼ਤ, ਖੁਸ਼ਹਾਲੀ, ਪਾਗਲਪਨ ਕੇ ਦਰਮਿਆਨ ਲਾਈਨ ਪਰ ਚਲਨੇ ਕੀ ਹਿੰਮਤ ਕਰਤੇ ਹੈ? ਯੇ ਤਬਦੀਲੀ ਸਿਰਫ ਸੱਚਾ ਸਾਨਿਆ ਹੀ ਲਾ ਸਕਤਾ ਹੈ। ਦੇਖਣਾ ਮਤ ਭੁਲੀਏਗਾ ਹੈਮਲਟ, 12 ਸੇ 18 ਅਕਤੂਬਰ ਤੱਕ ਦਰੋਜ਼ ਬ੍ਰੈਂਪਟਨ ਮੇ। सेल टिकट्स खरीदने के लिए विजिट करें brentononstage.ca। ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ ਟੀਚ ਐਂਡ ਟ੍ਰੇਨ ਪ੍ਰੋਗਰਾਮ ਸਟੇਟ ਆਫ ਆਰਟ ਮਾਡਰਨ ਆਫਿਸ with private room, in-house mortgage and loyal team, in-house projects, investment opportunity. Phir der ka di, aao te join karo Executive Homes Realty ya call karo 905-890-1300 ya visit karo ehrb.ca.
Kya aapke ghar aur auto insurance ki renewal ho rahi hai? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं राजा मुदस्सिर 6472903773 ऑल स्टेट के साथ आप महफूज हाथों में हैं टर्म्स एंड कंडीशन अप्लाई
ਬ੍ਰੈਂਪਟਨ ਟ੍ਰਾਂਜ਼ਿਟ ਸੇਵਾ ਵਿੱਚ ਸੁਧਾਰ ਮੰਗਲਵਾਰ 5 ਸਤੰਬਰ ਨੂੰ ਕੀਤੇ ਜਾ ਰਹੇ ਹਨ ਕੁਝ ਤਬਦੀਲੀਆਂ ਵਿੱਚ ਹੋਰ ਯਾਤਰਾਵਾਂ ਅਪਡੇਟ ਕੀਤੀ ਸਮਾਂ ਸਾਰਣੀ ਅਤੇ ਵਿਸਤ੍ਰਿਤ ਸੇਵਾਵਾਂ ਸ਼ਾਮਲ ਹਨ ਹੋਰ ਵੇਰਵਿਆਂ ਲਈ ਜਾਂ ਫਿਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ ਬ੍ਰੈਂਪਟਨ ਟ੍ਰਾਂਜ਼ਿਟ .com ਤੇ ਜਾਓ
ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900
Everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
ਕਰੰਟ ਅਫੇਅਰਸ ਦੇ ਵਿੱਚ ਤੁਹਾਡਾ ਮੁੜ ਸਵਾਗਤ ਹੈ ਜੀ ਮੈਂ ਰਮਨਜੀਤ ਸਿੰਘ ਸਿੱਧੂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਹਿਸਟਰੀ ਐਂਡ ਰਿਲੀਜਨ ਦੇ ਬਾਰੇ ਗੱਲਬਾਤ ਕਰਾਂਗੇ ਹਿਸਟਰੀ ਦਾ ਪ੍ਰੋਸੈਸ ਲਗਾਤਾਰ ਚੱਲਦਾ ਰਹਿੰਦਾ ਤੇ ਰਿਲੀਜਨ ਦੇ ਅਲੱਗ ਅਲੱਗ ਪੜਾਅ ਆਏ ਨੇ ਹਿਸਟਰੀ ਬਹੁਤ ਪਿੱਛੇ ਤੱਕ ਜਾਏਗੀ ਮਨੁੱਖ ਦੀ ਸੋਝੀ ਤੋਂ ਵੀ ਪਿੱਛੇ ਜਾਂਦੀ ਹੈ ਤੇ ਅਸੀਂ ਉਹਦੇ ਅਲੱਗ ਅਲੱਗ ਰੂਪ ਤੇ ਉਹਦੇ ਨਾਂ ਪਹਿਚਾਣ ਉਹਨਾਂ ਦੀ ਉਸ ਸਮੇਂ ਦੇ ਮੁਤਾਬਕ ਕਰਦੇ ਆਏ ਹਾਂ ਬਹੁਤੀ ਹਿਸਟਰੀ ਸਿਵਿਲਾਈਜੇਸ਼ਨ ਦੇ ਨਾਲ ਜੋੜ ਕੇ ਦੇਖਦੇ ਹਾਂ ਫਿਰ ਅਸੀਂ ਪ੍ਰੀ ਹਿਸਟੋਰਿਕ ਦੌਰ ਤੱਕ ਵੀ ਜਾਂਦੇ ਹਾਂ ਸੋ ਉਹ ਦੌਰ ਕਿਵੇਂ ਕਿਵੇਂ ਬਣੇ ਤਾਂ ਇਹਦਾ ਮਤਲਬ ਹੈ ਕਿ ਮਨੁੱਖਤਾ ਦੇ ਉੱਪਰ ਬੜੇ ਲੰਮੇ ਦੌਰ ਆਏ ਨੇ ਪਰ ਜਦੋਂ ਅਸੀਂ ਧਾਰਮਿਕ ਤੌਰ ਤੇ ਉਹਨੂੰ ਪਹਿਚਾਣ ਦਿੰਦੇ ਹਾਂ ਤਾਂ ਸਾਡਾ ਘੇਰਾ ਸੀਮਿਤ ਹੋ ਜਾਂਦਾ ਤੇ ਸਾਡੇ ਸਟੂਡੀਓ ਦਾ ਨੰਬਰ ਹੋਏਗਾ ਜੇ ਗੱਲਬਾਤ ਵਿੱਚ ਤੁਸੀਂ ਸ਼ਾਮਲ ਹੋਣਾ ਹੋਵੇ ਤਾਂ 416-620-1778 ਸਾਡੇ ਸਟੂਡੀਓ ਦਾ ਨੰਬਰ ਹੈ ਪਿਛਲੇ ਦਿਨੀ ਮੈਨੂੰ ਇੱਕ ਲੇਖ ਪੜਨ ਨੂੰ ਮਿਲਿਆ ਤੇ ਪਤਾ ਲੱਗਿਆ ਕਿ ਉਹ ਕਾਫੀ ਪੁਰਾਣਾ ਲਿਖਿਆ ਗਿਆ ਜਿਹਦੇ ਵਿੱਚ ਹਿੰਦੁਸਤਾਨ ਦੇ ਬਹੁਤ ਮਸ਼ਹੂਰ ਹਿਸਟੋਰੀਅਨ ਇਰਫਾਨ ਹਬੀਬ ਸਾਹਿਬ ਨੂੰ ਕੋਟ ਕੀਤਾ ਗਿਆ ਸੀ ਤੇ ਇਰਫਾਨ ਸਾਹਿਬ ਅੱਜ ਕੱਲ 90 ਸਾਲ ਦੀ ਉਮਰ ਉਹਨਾਂ ਨੇ ਭਾਰਤ ਦੇ ਇਤਿਹਾਸ ਦੇ ਉੱਤੇ ਕਾਫੀ ਕੰਮ ਕੀਤਾ ਤੇ ਬੜੀ ਬੇਬਾਕੀ ਦੇ ਨਾਲ ਉਹ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੇ ਰਹੇ ਨੇ ਤੇ ਮੌਜੂਦਾ ਤੇ ਇਸ ਤੋਂ ਪਹਿਲਾਂ ਵੀ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਆਪੋ ਆਪਣੇ ਢੰਗ ਨਾਲ ਕਸਣ ਦੀ ਵੀ ਕੋਸ਼ਿਸ਼ ਕੀਤੀ ਉਹਨਾਂ ਬਾਰੇ ਅੱਜ ਅਸੀਂ ਗੱਲ ਕਰਾਂਗੇ ਤੇ ਸਾਡੇ ਨਾਲ ਆਰਟ ਹਿਸਟੋਰੀਅਨ ਤੇ ਹਿਸਟਰੀ ਦੇ ਉੱਤੇ ਡੂੰਘੀ ਦਿਲਚਸਪੀ ਲੈਣ ਵਾਲੇ ਪਲੱਸ ਅਧਿਆਪਨ ਦੇ ਕਾਰਜ ਨਾਲ ਜੁੜੇ ਹੋਏ ਸੁਭਾਸ਼ ਪਰਿਹਾਰ ਸਾਹਿਬ ਸਾਡੇ ਨਾਲ ਗੱਲਬਾਤ ਵਿੱਚ ਸ਼ਾਮਲ ਹੋਏ ਨੇ ਪਰਿਹਾਰ ਸਾਹਿਬ ਵੈਰੀ ਵਾਰਮ ਵੈਲਕਮ ਗੁੱਡ ਮਾਰਨਿੰਗ ਜੀ ਤੁਹਾਡਾ 770 ਰੇਡੀਓ ਤੇ ਸਵਾਗਤ ਹੈ
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
ਜੀ ਪਰਿਹਾਰ ਸਾਹਿਬ ਜਦੋਂ ਇਹ ਪਿਛਲੇ ਦਿਨੀ ਹਾਂਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਤੇ ਮੋਟੀ ਜੀ ਗੱਲ ਜਿਹੜਾ ਤੁਸੀਂ ਇਹ ਲੇਖ ਦਾ ਪੰਜਾਬੀ ਵਿੱਚ ਅਨੁਵਾਦ ਵੀ ਕੀਤਾ ਸੀ ਇਰਫਾਨ ਹਬੀਬ ਸਾਹਿਬ ਦਾ ਗੱਲ ਇਹ ਕਿ ਹਿਸਟਰੀ ਦੀ ਸਿੱਖਣੀ ਚਾਹੀਦੀ ਹੈ ਧਰਮ ਵਾਲਿਆਂ ਦੀ ਨਹੀਂ ਤੇ ਧਰਮ ਵਾਲੇ ਅਸੀਂ ਕਿਸੇ ਧਰਮ ਦੇ ਸ਼ੁਰੂਆਤੀ ਰਹਿਬਰਾਂ ਨੂੰ ਦੇਖ ਕੇ ਚੱਲਦੇ ਹਾਂ ਤੇ ਉਹਨਾਂ ਦੀ ਤਾਂ ਕੰਟਰੀਬਿਊਸ਼ਨ ਬਹੁਤ ਵੱਡੀ ਹੁੰਦੀ ਹੈ ਤੇ ਉਹਨੂੰ ਰਲ ਕੱਢ ਕਰ ਬੈਠਦੇ ਜਦੋਂ ਮੌਜੂਦਾ ਠੇਕੇਦਾਰ ਉਸ ਧਰਮ ਨੂੰ ਸਾਂਭੀ ਬੈਠੇ ਨੇ ਤੇ ਆਮ ਆਦਮੀ ਵਿੱਚ ਘੁੰਮ ਘੁੰਮਣ ਘਬੇਰੀਆਂ ਚ ਫਸ ਜਾਂਦਾ ਕਿ ਮੈਂ ਹਿਸਟਰੀ ਨੂੰ ਸਮਝਾਂ ਤਾਂ ਆਖਿਰ ਸਮਝਾਂ ਕਿਵੇਂ, ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਇਸ ਤਰ੍ਹਾਂ ਜੀ
ਤੁਹਾਡੀ ਆਵਾਜ਼ ਵਿੱਚ ਕੌਣ ਕਰਦੀ ਸੀ ਥੋੜੀ ਜੀ?
ਹਾਂ ਹਾਂ ਹਾਂਜੀ, ਮਤਲਬ ਜਿੱਥੋਂ ਤੱਕ ਸਾਨੂੰ ਪਤਾ ਹੈ ਜੀ ਧਰਮ ਦਾ ਤੇ ਇਤਿਹਾਸ ਦਾ, ਸਾਡੇ ਕੋਲ ਰਿਲੀਜਨ ਅਰਲੀਸਟ ਆਪਣੇ ਸਾਊਥ ਏਸ਼ੀਆ ਦੇ ਵਿੱਚ ਹੈ, ਉਹ ਸਾਨੂੰ ਇਹਦਾ ਪਤਾ ਲੱਗਦਾ ਵੀ ਹੜੱਪਨ ਸ਼ਾਇਦ ਸੀ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਰੂਪ ਦੇ ਵਿੱਚ, ਹਾਲਾਂਕਿ ਕੋਈ ਸ਼ੋਰ ਨਹੀਂ ਹੈ ਕਿਉਂਕਿ ਉਦੋਂ ਪੜ੍ਹਿਆ ਕੁਛ ਨੀ ਗਿਆ ਉੱਥੋਂ, ਜੋ ਵੀ ਉਹਨਾਂ ਦੀਆਂ ਸੀਲਸ ਵਗੈਰਾ ਤੇ ਲਿਖਿਆ ਹੋਇਆ ਸੀ ਉਹ ਪੜ੍ਹਿਆ ਨੀ ਗਿਆ। ਸਾਨੂੰ ਜੋ ਫਿਰ ਪਤਾ ਲੱਗਦਾ ਹੈਗਾ ਉਹ ਇੱਥੋਂ ਅਰਲੀਸਟ ਜਿਹੜੇ ਮਿਲਦੇ ਆ ਸਾਨੂੰ ਉਹ ਹੈ ਵੇਦ।
ਅੱਛਾ ਜੀ,
ਵੇਦ ਤਕਰੀਬਨ ਜੋ ਪ੍ਰੋਫੈਸਰ ਮੈਕਸ ਮੂਲਰ ਦੇ ਮੁਤਾਬਕ ਜਾਂ ਹੋਰ ਵੀ ਸਕਾਲਰਸ ਦੇ ਮੁਤਾਬਕ ਤਕਰੀਬਨ ਇਹ 3,000 ਸਾਲ ਜਾਂ ਉਸ ਤੋਂ ਥੋੜੇ ਬੂਟੇ ਵੱਧ ਪੁਰਾਣੇ, ਇਹਨਾਂ ਵਿੱਚੋਂ ਵੇਦਾਂ ਵਿੱਚੋਂ ਸਭ ਤੋਂ ਪੁਰਾਣਾ ਹੈਗਾ ਰਿਗਵੇਦ ਤੇ ਉਹ ਇਹਨਾਂ ਦੇ ਇਸ ਤੋਂ ਪਹਿਲਾਂ ਤਾਂ ਇਹ ਸੀਗਾ ਜਦੋਂ ਤੱਕ ਵੀ ਥੋੜੇ ਲੋਕਾਂ ਤੱਕ ਲਿਮਿਟਡ ਹੁੰਦਾ ਸੀਗਾ, ਉਦੋਂ ਦੇਖੋ ਨਾ ਤੇ ਕਿਤਾਬਾਂ ਸੀਗੀਆਂ ਹੈਨਾ, ਨਾ ਪ੍ਰਿੰਟਿੰਗ ਪ੍ਰੈਸ ਨੀ ਸੀ ਤਾਂ ਉਹ ਕੁਛ ਕੁ ਲੋਕਾਂ ਤੱਕ ਸੀਮਿਤ ਹੁੰਦਾ ਸੀ, ਉਹਨਾਂ ਕੋਲ ਹੱਥ ਲਿਖਤ ਕਿਸੇ ਵੀ ਰੂਪ ਦੇ ਵਿੱਚ ਹੁੰਦੀ ਸੀ ਤੇ ਗੁਰੂ ਦੀ ਮਰਜ਼ੀ ਸੀ ਉਹ ਕਿਸੇ ਨੂੰ ਕੋਈ ਚੀਜ਼ ਦੱਸੇ ਜਾਂ ਨਾ ਦੱਸੇ। ਉਦੋਂ ਐਜੂਕੇਸ਼ਨ ਇਹ ਸੀ ਕਿ ਚੇਲੇ ਉਹਦੇ ਕੋਲ ਚਲੇ ਜਾਂਦੇ, ਉਹ ਕੰਮ ਕੁੰਮ ਕਰਾਈ ਜਾਂਦਾ ਆਪਦਾ ਗੁਰੂ ਤੇ ਮੁਰਗੇ ਥੋੜਾ ਮੋਟੀ ਜੋ ਦੋ ਕੁ ਮੰਤਰ ਦੋ ਚਾਰ ਦੱਸਦੇ ਵੀ ਚੱਲ ਤੂੰ ਇਹ ਅੱਜ ਯਾਦ ਕਰ ਲਈ, ਮੈਮਰੀ ਲਈ ਸੀ ਠੀਕ ਹੈ ਨਾ, ਮੈਮਰੀ ਘੱਟ ਹੈ ਕਿਸੇ ਦੀ ਵੱਧ ਹੈਗੀ ਹੈ। ਉਦੋਂ ਫਿਰ ਜਿਹੜਾ ਇੱਕ ਵੇਦ ਯਾਦ ਕਰ ਲੈਂਦਾ ਸੀ ਉਹ ਆਪਦੇ ਨਾਂ ਨਾਲ ਵੇਦੀ ਲਾਉਂਦਾ ਸੀ, ਇਹ ਜਿਹੜੇ ਨਾਂ ਨੇ ਵੇਦ ਜਿਹਨੂੰ ਯਾਦ ਹੋ ਗਿਆ ਦ੍ਰਵੇਦੀ ਹੈ, ਤਿੰਨ ਵਾਲਾ ਚਤੁਰਵੇਦੀ ਤੇ ਚਾਰ ਵਾਲਾ ਚਤੁਰਵੇਦੀ ਤਾਂ ਇਹ ਬਹੁਤ ਐਂ ਬਣੇ ਹੋਏ ਨੇ ਤਾਂ ਮੈਮਰੀ ਕਿਸੇ ਘੱਟ ਗਏ ਜੀ ਵੱਧ ਉਸ ਹਿਸਾਬ ਨਾਲ ਚੱਲ ਪੈਂਦੇ। ਹੁਣ ਉਹਨਾਂ ਟਾਈਮਾਂ ਤੋਂ ਹੀ ਅਸੀਂ ਗੁਰੂ ਦੀ ਕੋਈ ਬਹੁਤ ਜ਼ਿਆਦਾ ਉਹ ਕਰਦੇ ਹਾਂ ਸੂਫੀਜ਼ਮ ਦੇ ਵਿੱਚ ਵੀ ਆਪਣੇ ਧਰਮਾਂ ਚ ਵੀ ਗੁਰੂ ਵੀ ਨਾ ਗਿਆਨ ਨਾ ਹੋਇਓ, ਲੇਕਿਨ ਜਦੋਂ ਪ੍ਰੈਸ ਆ ਗਈ ਤੇ ਸਾਰਾ ਕੁਛ ਤੁਹਾਨੂੰ ਪ੍ਰਿੰਟ ਆਰਾਮ ਨਾਲ ਮਿਲਣ ਲੱਗ ਪਿਆ ਫਿਰ ਉਹ ਗੱਲ ਨਹੀਂ ਵੀ ਗੁਰੂ ਬਿਨਾਂ ਗਿਆਨ ਨਹੀਂ ਹੋ ਸਕਦਾ, ਹੁਣ ਹੋ ਜਾਂਦਾ। ਤੁਸੀਂ ਹਾਸਲ ਕਰਨਾ ਚਾਹੁੰਦੇ ਹੋ, ਮੈਂ ਬੱਚਿਆਂ ਨੂੰ ਆਪ ਦੱਸਿਆ ਸੀ ਔਰ ਦਿਖਾ ਵੀ ਦੇਈਦਾ ਸੀ ਉਹਨਾਂ ਨੂੰ ਕਿ ਵੀ ਮੇਰੇ ਕੋਈ ਇਹੋ ਜਿਹੀ ਰਹਿਨਮਈ ਚੀਜ਼ ਨੀ ਹੈਗੀ ਵੀ ਤੁਸੀਂ ਕਿਤੇ ਵੇਖੀ ਨਾ ਆਲੋ ਚਾਰੇ ਮਿਲੇ ਕਲਾਸ ਚਲੇ ਜਾਂਦਾ ਹੁੰਦਾ ਸੀ ਆਪ ਪਏ ਆ ਚਾਰੇ ਸਾਰਿਆਂ ਦੀ ਕੀਮਤ 1,000 ਰੁਪਈਏ ਚ ਹੈਗੀ ਹੈ, ਜਿਹੜਾ ਮਰਜ਼ੀ ਘਰੇ ਬੈਠ ਕੇ 2 ਮਹੀਨਿਆਂ ਚ ਚਤੁਰਵੇਦੀ ਬਣ ਜਾਓ
ਠੀਕ ਹੈ ਜੀ।
ਉਹ ਸਾਡੀ ਬੰਦੇ ਦੀ ਗੱਲ ਜਿਹੜੇ ਵੀ ਇਹਨਾਂ ਚੀਜ਼ਾਂ ਨੂੰ ਫੇਵਰ ਕਰਦੇ ਆ ਉਹਨਾਂ ਨੇ ਕਦੇ ਵੀ ਨਾ ਪੜ੍ਹੇ ਆ ਨਾ ਦੇਖੇ ਆ, ਐਕਚੁਲੀ ਹਰੇਕ ਨੇ ਨਾ ਆਪਣੇ ਧਰਮ ਨੂੰ ਆਪਣੀ ਹੋਮੇ ਦਾ ਪਸਾਰਾ ਬਣਾ ਰੱਖਿਆ, ਉਹਨਾਂ ਤੋਂ ਸਿੱਖਣਾ ਕੁਛ ਨੀ ਵੀ ਜੇ ਮੇਰੇ ਧਰਮ ਦੀ ਤੁਸੀਂ ਉਹ ਨਿੰਦਿਆ ਕਰਦੇ ਆ ਮੇਰੀ ਨਿੰਦਿਆ ਤਾਂ ਇਹ ਇਸ ਤਰ੍ਹਾਂ ਨਾਲ। ਹੁਣ ਗੁਰੂ ਨਾਨਕ ਦੇਵ ਜੀ ਨੇ ਕਿੰਨਾ ਗੁਰੂ ਗ੍ਰੰਥ ਸਾਹਿਬ ਜੀ ਕਿਹਾ ਵੀ ਹੋਮੇ ਦੀਰਘ ਰੋਗ ਹੈ ਉਹ ਹੋਮੇ ਛੱਡੋ ਭਲਿਓ ਲੋਕੋ, ਲੇਕਿਨ ਸਾਡੇ ਕੋਲ ਹੋਰ ਹੈ ਹੀ ਕੁਛ ਨੀ, ਸਾਡੇ ਕੋਲ ਕਿਸੇ ਨੇ ਨੀ ਹੋਰ ਨੀ ਬਸ ਮੱਥਾ ਟੇਕਣਾ ਹੈ, ਲੇਕਿਨ ਉਹਦਾ ਠੇਕਾ ਅਸੀਂ ਲੈ ਲੈਂਦੇ ਹਾਂ। ਸਾਡੇ ਜਿਹੜੇ ਬੇਸਿਕ ਧਰਮ ਜੋ ਵੀ ਹੈ ਸਾਡੀ ਸੋਸਾਇਟੀ ਦੇ ਵਿੱਚ ਅਸੀਂ ਜੋ ਕੁਛ ਵੀ ਹੈਗੇ ਹਾਂ ਭਾਵੇਂ ਹਿੰਦੂ ਮੁਸਲਿਮ ਸਿੱਖ ਈਸਾਈ ਕੋਈ ਵੀ ਹੈ ਅਸੀਂ ਬਾਈ ਡਿਫਾਲਟ ਹੈ ਵੀ ਬਾਈ ਡਿਫਾਲਟ ਦਾ ਮਤਲਬ ਅਸੀਂ ਜਿਹੜੇ ਘਰਾਂ ਚ ਜੰਮ ਪਏ ਅਸੀਂ ਉਹ ਹੈਗੇ ਹਾਂ। ਮੈਂ ਜੇ ਮੇਰੇ ਫਾਦਰ ਵਾਲ ਕੱਟਦੇ ਸੀ ਮੈਂ ਕੱਟੀ ਜਾਣਾ, ਕਿਸੇ ਬੁਰੇ ਮੁੰਡੇ ਮੱਥਾ ਟੇਕਦੇ ਸੀ ਉਹ ਮੈਂ ਟੇਕਣ ਲੱਗ ਪਿਆ, ਜੇ ਮੈਨੂੰ ਘਰਦਿਆਂ ਨੇ ਕਿਹਾ ਵੀ ਤੂੰ ਇਹਦੇ ਮੁੰਡੇ ਮੱਥਾ ਟੇਕੀ ਜਾ। ਸਿਮੀਲਰਲੀ ਜਿਹੜੇ ਦੂਸਰਿਆਂ ਦਾ ਦੂਸਰੇ ਧਰਮਾਂ ਦਾ ਵੀ ਇਹੀ ਹੈ, ਭਾਵੇਂ ਉਹ ਸਿੱਖ ਹੈ ਭਾਵੇਂ ਮੁਸਲਮਾਨ ਹੈ ਭਾਵੇਂ ਈਸਾਈ ਹੈ, ਉਹ ਇਸ ਕਰਕੇ ਨੇ ਕਿ ਉਹ ਉਸ ਧਰਮ ਵਾਲਿਆਂ ਦੇ ਘਰੇ ਪੈਦਾ ਹੋਏ ਆ ਨਾ ਕਿ ਉਹਨਾਂ ਨੇ ਸਟੱਡੀ ਕੀਤਾ।
ਬਹੁਤ ਰੇਅਰ ਹੁੰਦਾ
ਮਤਲਬ ਅਸੀਂ ਆਪਣਾ ਧਰਮ ਤਾਂ ਤਾਂ ਕਹੀਏ ਵੀ ਜੇ ਮੈਂ ਵੀ 10 ਧਰਮਾਂ ਦੀ ਸਟੱਡੀ ਕੀਤੀ ਹੈ ਫਿਰ ਮੈਂ ਕਹੂੰ ਵੀ ਆਹ ਬਹੁਤ ਕਮਾਲ ਹੈ, ਫਿਰ ਮੈਂ ਉਹਨੂੰ ਐਕਸੈਪਟ ਕਰਾਂ, ਉਹ ਤਾਂ ਹੋਇਆ ਚੱਲ ਮੈਂ ਮੇਰਾ ਧਰਮ ਤੇ ਜਦੋਂ ਮੈਂ ਤਾਂ ਕੋਈ ਆਪਾਂ ਤਾਂ ਕਹਿੰਦੇ ਵੀ ਜਿਹੜੇ ਘਰ ਦੇ ਨਾਮ ਪਏ ਅਸੀਂ ਉਹਦੇ ਗੀਤ ਗਾਈ ਜਾਂਦੇ ਹਾਂ ਤੇ ਇਹ ਸਾਡਾ ਉਹ ਹੈ ਸਾਡੇ ਹੋਮੇ ਦਾ ਪਸਾਰਾ ਜੀ। ਅਸੀਂ ਸਿੱਖਦੇ ਸੁਖਦੇ ਕੁਛ ਨੀ, ਬੰਦਾ ਬਹੁਤ ਹੀ ਟੇਢੀ ਚੀਜ਼ ਹੈ ਜੀ, ਨਹੀਂ ਸਿੱਖਦਾ ਹੈ ਇਹ ਧਰਮ। ਜੇ ਇਹ ਸਿੱਖਦਾ ਹੁੰਦਾ ਜਿਵੇਂ ਦੇਖੋ ਵੈਦਿਕ ਪੀਰੀਅਡ ਦੇ ਵਿੱਚ ਸੀ ਕਿ ਉਹ ਜੋ ਜਾਤੀ ਪ੍ਰਥਾ ਬਣ ਗਈ ਇੰਡੀਆ ਚ ਸਿਸਟਮ ਬਣ ਗਿਆ, ਉਸ ਤੋਂ ਬਾਅਦ ਇਹ ਸਮਝੋ 3000 ਸਾਲ ਪਹਿਲੇ ਬਣ ਗਿਆ, ਉਸ ਤੋਂ ਬਾਅਦ ਜਿੰਨੇ ਵੀ ਮਤਲਬ ਇਹ ਮਹਾਂਪੁਰਸ਼ ਆਏ ਉਹ ਸਾਰੇ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਕਰਦੇ ਰਹੇ ਭਈ ਇਹ ਗਲਤ ਹੈ ਕਿ ਕੋਈ ਬੰਦਾ ਬਾਈ ਬਰਥ ਹੀ ਉੱਧਰ ਹੋਵੇ ਜਾਂ ਇਹ ਹੋਵੇ, ਇਹ ਗਲਤ ਹੈ। ਭਾਵੇਂ ਉਹ ਗੌਤਮ ਬੁੱਧ ਸੀ, ਭਾਵੇਂ ਜੈਨ ਧਰਮ ਸੀ, ਭਾਵੇਂ ਉਹ ਕੋਈ ਵੀ ਸੀ, ਲੇਕਿਨ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ। ਉਹ ਐਸੀ ਸਟੈਬਲਿਸ਼ ਹੋਈ ਹੈ ਵੀ ਉਹ ਹੁਣ ਵੀ ਉਹ ਉਵੇਂ ਹੀ ਚੱਲਦਾ। ਇਹ ਮਤਲਬ ਜੋ ਪੰਡਿਤ ਜਵਾਹਰ ਲਾਲ ਨਹਿਰੂ ਸੀਗੇ ਚਲੋ ਇੰਡੀਆ ਦੀ ਇਹ ਮੈਂ ਤਾਂ ਇਹਨੂੰ ਗਿਣਦਾ ਵੀ ਖੁਸ਼ਕਿਸਮਤੀ ਸੀ ਕਿ ਇਹਨਾਂ ਨੂੰ 47 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਵਰਗਾ ਪ੍ਰਧਾਨ ਮੰਤਰੀ ਮਿਲ ਗਿਆ, ਕਿਉਂਕਿ ਉਹ ਬੜੀ ਸੈਕੂਲਰ ਸੋਚ ਦਾ ਬੰਦਾ ਸੀ, ਉਹਨਾਂ ਨੇ ਦੁਨੀਆ ਦੇਖੀ ਹੋਈ ਸੀ, ਦੁਨੀਆ ਦਾ ਅਧਿਐਨ ਕੀਤਾ ਹੋਇਆ ਸੀ ਦੁਨੀਆ ਦੀ ਹਿਸਟਰੀ ਦਾ, ਤੇ ਔਰ ਉਹ ਇੰਡੀਆ ਨੂੰ ਇੱਕ ਸੈਕੂਲਰ ਸਟੇਟ ਬਣਾਉਣਾ ਚਾਹੁੰਦਾ ਸੀ। ਪੰਡਿਤ ਜਵਾਹਰ ਲਾਲ ਨਹਿਰੂ ਦੀ ਤਮੰਨਾ ਇਹ ਸੀ ਕਿ ਮੈਂ ਇਹਨੂੰ ਵਿਗਿਆਨ ਤੇ ਰੈਸ਼ਨਲ ਥਿੰਕਿੰਗ ਦੇ ਉੱਤੇ ਮੈਂ ਇਹ ਸੋਸਾਇਟੀ ਉਹ ਸਿਰਜਣੀ ਹੈ, ਇਹ ਮੁਲਕ ਬਣਾਉਣਾ। ਲੇਕਿਨ ਆ ਵੱਧ ਹੁਣ ਜਿਵੇਂ ਆ ਗਿਆ ਇਹ ਸਗੋਂ ਇਹਨਾਂ ਨੇ ਜਿੰਨਾ ਕੁ ਉਹਨਾਂ ਨੇ ਪਲੱਸ ਕੀਤਾ ਸੀਗਾ ਇਹਨਾਂ ਨੇ ਇਸ ਸਰਕਾਰ ਨੇ ਉਹ ਅੰਡੂ ਕਰਤਾ। ਮਨੂ ਸਮ੍ਰਿਤੀ ਵਾਲਾ ਹੀ ਲਿਆਉਣਾ ਹੈਗਾ, ਅਸੀਂ ਇਹ ਲਿਆਉਣਾ ਹੈ, ਲੋਕਾਂ ਨੂੰ ਬੇਵਕੂਫੀ ਬਣਾਉਣਾ ਇਹਨਾਂ ਨੇ ਵੀ, ਕਿਉਂਕਿ ਤੁਸੀਂ ਵੇਖੋ ਨਾ ਪਰਸਨਲ ਲਾਈਫ ਚ ਹੈ ਨੀ ਗੇ ਆਪ ਕੋਈ ਐਡੇ ਧਾਰਮਿਕ ਨਹੀਂ ਹੋਰ ਕੁਛ ਨੀ ਹਨ, ਲੇਕਿਨ ਲੋਕਾਂ ਨੂੰ ਇਹਨੂੰ ਪਤਾ ਕਿ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ ਸੌਖਿਆ ਬੇਵਕੂਫ ਬਣਾਇਆ ਜਾ ਸਕਦਾ। ਇਹਨਾਂ ਸਾਰੇ ਜਿਹੜੇ ਮੰਤਰੀ ਹੈ ਇਹਨਾਂ ਦੇ ਆਪ ਦੇ ਮੁੰਡੇ ਕੁੜੀਆਂ ਮੁਸਲਮਾਨਾਂ ਦੇ ਵਿਆਹ ਹੀ ਹੋਏ ਆ, ਉਹਦਾ ਕੁਛ ਨੀ। ਜਦੋਂ ਇੱਕ ਵਾਰੀ ਇਹਦੀ ਭਤੀਜੀ ਸੀ ਲਾਲ ਕ੍ਰਿਸ਼ਨ ਅਡਵਾਨੀ ਦੀ ਬੰਬੇ, ਉਹ ਮੁਸਲਿਮ ਨਾਲ ਵਿਆਹੀ ਸੀ ਜੀ, ਉਹ ਮੈਰਿਜ ਪਾਰਟੀ ਦੇ ਤੇ ਜਾਣਾ ਇਹਦੇ ਵੀ ਸੀ ਅਡਵਾਨੀ ਨੇ, ਅਡਵਾਨੀ ਨੇ ਹਾਂ ਉੱਥੋਂ ਦੇ ਜਿਹੜੇ ਵਰਕਰ ਸੀ ਬੰਬੇ ਦੇ ਉਹਨਾਂ ਨੂੰ ਇਹ ਸਪੈਸ਼ਲੀ ਕਿਹਾ ਕਿ ਭਾਈ ਤੁਸੀਂ ਇਹਨੂੰ ਲੋਕੀ ਅਫੇਅਰ ਰੱਖਿਓ, ਮੇਰਾ ਪ੍ਰਚਾਰ ਪ੍ਰਚੁਰ ਨਾ ਕਰਿਓ ਵੀ ਮੈਂ ਵੀ ਆਇਆ, ਕਿਉਂ ਕਿਉਂਕਿ ਮੇਰੀ ਇਮੇਜ ਆਪ ਦੀ ਉਹ ਹਿੰਦੂ ਦੀ ਬਣਾਈ ਹੋਈ ਹੈ, ਮੈਂ ਉਹ ਕਹਿਣਗੇ ਵੀ ਤੂੰ ਤੇਰੇ ਦਾ ਰਿਸ਼ਤੇਦਾਰ ਜਿਹੜੀ ਇਹ ਹੈਗਾ ਭੇਜਾ ਉਹਦਾ ਮੁਸਲਮਾਨ ਨਾਲ ਵਿਆਹ ਕਰਾਈ ਤੇ ਤੂੰ ਕਹਿੰਦਾ ਮਾੜੇ ਆ, ਲੇਕਿਨ ਉਹ ਇਹ ਵਰਤਦੇ ਆ ਹੁਣ ਵੀ ਇਹੀ ਕੁਛ ਹੋ ਰਿਹਾ ਐਕਚੁਅਲੀ ਫੇਜ ਜਿਹੜਾ ਔਰ ਇਹ ਜਿਹੜੇ ਬੀਜੇਪੀ ਔਰ ਆਰ ਐਸ ਐਸ ਹੈ ਨਾ ਇਹ ਸ਼ੁਰੂ ਤੋਂ ਹੀ ਬਾਈ ਬਰਥ ਹੀ ਇਹ ਕਮਿਊਨਲ ਹੈਗੀ ਹੈ, ਇਹ ਰਿਲੀਜਨ ਬੇਸਡ ਧਰਮ ਹੈਗੇ ਆ, ਇਹਨਾਂ ਨੂੰ ਕੋਈ ਇਹਨਾਂ ਕੋਲ ਇਕਨੋਮਿਕ ਪ੍ਰੋਗਰਾਮ ਨਹੀਂ, ਕੋਈ ਇਹਨਾਂ ਕੋਲ ਐਜੂਕੇਸ਼ਨਲ ਪ੍ਰੋਗਰਾਮ ਨਹੀਂ, ਇਹਨਾਂ ਦਾ ਬੇਸਿਕਲੀ ਹਿੰਦੂ ਧਰਮ ਨੂੰ ਅਸੀਂ ਲਿਆਉਣਾ। ਇਹਨਾਂ ਲੋਕਾਂ ਨੂੰ ਇਹ ਸਮਝਣਾ ਵੀ ਅੱਜ ਦੀ ਘੜੀ ਆਪਾਂ ਵੇਖੀਏ ਸਾਰੀ ਦੁਨੀਆਂ ਦੇ ਵਿੱਚ ਕੋਈ ਥਾਂ ਇਹੋ ਜਿਹਾ ਨਹੀਂ ਵੀ ਜਿੱਥੇ ਲੋਕ ਮਿਕਸਡ ਨਹੀਂ ਹੈਗੇ, ਮਾਈਗ੍ਰੇਸ਼ਨ ਹੁੰਦੀ ਰਹਿੰਦੀ ਹੈਗੀ ਹੈ, ਹਰ ਥਾਂ ਦੇ ਉੱਤੇ ਰਲੇ ਮਿਲੇ ਲੋਕ ਹੈਗੇ ਆ
ਜੀ।
ਹਾਂਜੀ
ਪ੍ਰਹਾਰ ਸਾਹਿਬ ਜੀ,
ਹਾਂਜੀ
ਮੈਂ ਇਰਫਾਨ ਹਬੀਬ ਸਾਹਿਬ ਦੇ ਉੱਪਰ ਆਉਣਾ ਚਾਹੁੰਦਾ ਹੈ ਕਿ ਇਹਨਾਂ ਨੇ ਪੂਰਾ ਜ਼ੋਰ ਲਗਾ ਰੱਖਿਆ ਸੀ, ਜਿਵੇਂ ਪਿੱਛੇ ਮੁਗਲ ਹਿਸਟਰੀ ਦੀ ਗੱਲ ਆਉਂਦੀ ਆ ਕਿ ਮੁਗਲ ਮਤਲਬ ਮਾੜੇ, ਠੀਕ ਹੈ ਜੀ, ਮੁਗਲਾਂ ਦਾ ਮਤਲਬ ਮੁਸਲਮਾਨ ਤੇ ਮੁਸਲਮਾਨਾਂ ਨੇ ਜੋ ਵੀ ਕੀਤਾ ਉਹ ਗਲਤ ਹੀ ਕੀਤਾ ਤੇ ਉਹ ਮਿਟੇ ਜਾਣਾ ਚਾਹੀਦਾ, ਤਕਰੀਬਨ ਲੋਕਾਂ ਦੇ ਮਨਾਂ 'ਚ ਇਹ ਗੱਲ ਜਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮੈਂ ਇਸ ਗੱਲੋਂ ਵੀ ਹੈਰਾਨ ਆ ਵੀ ਚਲੋ ਜੇ ਮੈਂ ਤੁਹਾਡਾ ਲੌਜਿਕ ਮੰਨ ਲੈਣਾ ਕਿ ਮੁਸਲਮਾਨ ਜਦੋਂ ਦੇ ਆਏ ਆ ਪਿਛਲੇ 700 ਸਾਲਾਂ ਤੋਂ ਹਿੰਦੁਸਤਾਨ ਉਹਨਾਂ ਨੇ ਖਰਾਬ ਕਰਤਾ, ਮੰਨ ਲਿਆ ਚਲੋ, ਇਸ ਤੋਂ ਪਹਿਲੇ ਹਿੰਦੁਸਤਾਨ ਦੇ ਵਿੱਚ ਕੀ ਹੁੰਦਾ ਸੀ ਉਹਦਾ ਕੀ ਹਿਸਾਬ ਕਿਤਾਬ ਕਰਾਂਗੇ, ਉਦੋਂ ਵੀ ਤਾਂ ਲੋਕ ਇੱਕ ਦੂਜੇ ਦੇ ਲਹੂ ਵਗਾਉਂਦੇ ਸੀ, ਉਦੋਂ ਹਿੰਦੂ ਹਿੰਦੂ ਨੂੰ ਮਾਰਦਾ ਸੀ, ਜਾਤੀ ਧਰਮ ਦੀ ਹਿੰਸਾ ਸੀ, ਉਹ ਸਾਰੀਆਂ ਗੱਲਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਤੋਂ ਪਹਿਲਾਂ ਤਾਂ ਰਾਮ ਰਾਜ ਹੀ ਸੀ, ਸਭ ਪਿਆਰ ਨਾਲ ਰਹਿੰਦੇ ਸੀ। ਅੱਜ ਵੀ ਜਿਹੜਾ ਹਿੰਦੂ ਏਜੰਡੇ ਦੀ ਗੱਲ ਕਰਦੇ ਆ ਉਹਦੇ ਵਿੱਚ ਆਪਸ ਵਿੱਚ ਹੀ ਇੰਨਾ ਵਿਰੋਧ ਤੇ ਇੰਨੀ ਹਿੰਸਾ ਆ, ਇੰਨੇ ਮਾੜੇ ਕਤਲ ਹੋ ਰਹੇ ਨੇ। ਉਹ ਕਤਲ ਚਾਹੇ ਤੁਸੀਂ ਹਿੰਦੂਆਂ ਤੋਂ ਬਾਹਰ ਮੁਸਲਮਾਨਾਂ ਚ ਕਰ ਲਓ, ਚਾਹੇ ਹਿੰਦੂਆਂ ਦੇ ਅੰਦਰ ਹੀ ਦਲਿਤ ਸਮੱਸਿਆ ਨੂੰ ਲੈ ਕੇ ਕਰ ਲਓ, ਉਹ ਤਾਂ ਬਰਾਬਰ ਹੀ ਕਹਾਣੀ ਹੈ ਜੀ। ਲੁੱਟ ਮਾਰ ਤਾਂ ਫਿਰ ਵੀ ਨਹੀਂ ਖਤਮ ਹੋ ਰਹੀ। ਹਾਂਜੀ,
ਨਹੀਂ ਹੋਣੀ ਵੀ ਨਹੀਂ ਜਿਹੜੀ ਹੈਗੀ। ਦੇਖੋ ਜਿਹੜਾ ਅਸੀਂ ਆਮ ਤੌਰ ਤੇ ਕਰਦੇ ਹਾਂ ਵੀ ਜੋ ਵੀ ਰੂਲਰ ਉਦੋਂ ਸੀ ਵੀ, ਕਿਉਂਕਿ ਇਹ ਤਾਂ ਕਹਿੰਦੇ ਆ ਵੀ ਗੋਲਡਨ ਪੀਰੀਅਡ ਵੀ ਉਦੋਂ ਰੂਲਰ ਹਿੰਦੂ ਸੀ। ਰਾਜੇ ਦੀਆਂ ਆਪਦੀ ਕਿਸਮ ਦੀਆਂ ਲੋੜਾਂ ਹੈਗੀਆਂ। ਉਹ ਰਾਜਾ ਬਾਦਸ਼ਾਹ ਹਿੰਦੂ ਮੁਸਲਮਾਨ ਕੁਛ ਨੀ ਹੁੰਦਾ, ਉਸਨੇ ਤਾਂ ਆਪਦਾ ਰਾਜ ਚਲਾਉਣਾ। ਠੀਕ ਹੈ, ਉਹਦੇ ਵਾਸਤੇ ਜੋ ਕੁਛ ਲੋੜਾਂ ਹੈਗੀਆਂ ਉਹ ਉਵੇਂ ਹੀ ਕਰੂ। ਇਹ ਇਸ ਗੱਲ ਨੂੰ ਤਾਂ ਡਾਊਨਪਲੇ ਕਰਦੇ ਆ, ਹੁਣ ਸਾਰੇ ਆਪਣੇ ਪੁਰਾਣੇ ਲਿਖਿਆ ਹੀ ਹੋਇਆ ਵੀ ਰਾਜਾ ਅਸ਼ੋਕ ਨੇ ਗੱਡੀ ਤੇ ਬੈਠਣ ਵਾਸਤੇ ਆਪਦੇ 99 ਭਰਾ ਮਾਰੇ ਸੀ। ਇਹ ਕਹਿ ਦਿੰਦੇ ਜੀ ਭਰਾ ਨੇ ਲਿਖਿਆ, ਚੱਲ 99 ਨਾ ਮਾਰੇ ਹੋਣਗੇ, 9 ਮਾਰੇ ਹੋਣਗੇ, ਉਹ ਕਿਹੜਾ ਥੋੜੇ ਆ ਜੀ। ਰਾਜਾ ਸ਼ਾਹੀ ਦਾ ਸਿਸਟਮ ਇਹੋ ਹੀ ਸੀ ਕਿ ਜੋ ਵੀ ਬੰਦਾ ਗੱਦੀ ਤੇ ਬੈਠੂਗਾ ਨਾ, ਉਹ ਫਿਰ ਜਿਹੜੇ ਹੋਰ ਕਲੇਮੈਂਟ ਹੈ ਗੱਦੀ ਦੇ, ਸਭ ਤੋਂ ਪਹਿਲੇ ਉਹਨਾਂ ਨੂੰ ਖਤਮ ਕਰੋ। ਭਰਾ ਮਾਰਦੇ ਔਰੰਗਜ਼ੇਬ ਨੇ ਭਰਾ, ਉਹ ਇਹ ਰਾਜਾ ਸ਼ਾਹੀ ਦਾ ਸਿਸਟਮ ਹੀ ਹੈ। ਉਹਦੇ ਵਿੱਚ ਇੱਕ ਐਪੀਸੋਡ ਬਹੁਤ ਵਧੀਆ ਆਉਂਦਾ ਹੈਗਾ, ਅਲਾਉਦੀਨ ਖਿਲਜੀ ਬਾਰੇ ਆਉਂਦਾ ਜੀ।
ਅੱਛਾ,
ਮੁਸਲਿਮ ਰੂਲਰ ਸੀਗਾ ਜੀ ਅਲਾਉਦੀਨ ਖਿਲਜੀ, ਉਦੋਂ ਮੰਗੋਲਾਂ ਦੇ ਬਹੁਤ ਹਮਲੇ ਹੋ ਰਹੇ ਸੀ ਇੰਡੀਆ ਤੇ। ਅੱਛਾ, ਹੁਣ ਉਹਨੂੰ ਮੁਕਾਬਲਾ ਕਰਨ ਵਾਸਤੇ ਉਸਨੇ ਆਪਣੀ ਫੌਜ ਵਧਾ ਲਈ, ਉਹਨੇ ਤਕਰੀਬਨ 3-4 ਲੱਖ ਫੌਜ ਭਰਤੀ ਕਰ ਲਈ। 3-4 ਲੱਖ ਫੌਜ ਭਰਤੀ ਤਾਂ ਕਰ ਲਈ, ਉਹਨੂੰ ਤਨਖਾਹ ਵੀ ਤਾਂ ਦੇਣੀ ਹੈ।
ਹਾਂਜੀ,
ਤਨਖਾਹ ਕਿੱਥੋਂ ਆਊ? ਆਊ ਤਾਂ ਮਾਰੀਏ ਜੋ ਆਊ, ਜੋ ਲੈਂਡ ਰੈਵਨਿਊ ਉਹਦੇ ਵਿੱਚੋਂ ਆਣੀ ਹੈ। ਉਸਨੂੰ ਉਸਨੇ ਉਹ ਕਹਿੰਦੇ ਜੀ ਆਮ ਤੌਰ ਤੇ ਜਿਹੜਾ ਲੈਂਡ ਰੈਵਨਿਊ ਸੀ ਨਾ ਉਹ 33% ਸੀ, 80%।
ਅੱਛਾ ਜੀ, ਠੀਕ ਹੈ।
ਹਾਂਜੀ, ਉਹ ਕਹਿੰਦਾ ਵੀ 33% ਮਾਲੀਆ ਲੈ ਕੇ ਮੇਰੇ ਤੋਂ ਨਹੀਂ ਤਨਖਾਹਾਂ ਦਿੱਤੀਆਂ ਜਾਂਦੀਆਂ। ਉਹ ਫਿਰ ਸਲਾਹ ਕਰਨ ਕਿ ਜੀ ਵਧਾ ਦਿਓ, ਵਧਾ ਕੇ ਉਹਨਾਂ ਨੇ 50% ਕਰਤਾ ਵੀ ਭਾਈ ਕਿਸਾਨ ਦੀ ਅੱਧੀ ਫਸਲ ਉਹਦੀ ਤੇ ਅੱਧੀ ਸਰਕਾਰ ਦੀ। ਅੱਛਾ, ਹੁਣ ਫੇਰ ਵੀ ਨੀ ਸੂਤ ਆਉਂਦਾ ਸੀ ਕੰਮ, ਸਿਪਾਹੀ ਕਹਿੰਦੇ ਵੀ ਸਾਡਾ ਇਹਦੇ ਚ ਨਹੀਂ ਗੁਜ਼ਾਰਾ ਹੁੰਦਾ, ਜਿੰਨੀ ਤੂੰ ਤਨਖਾਹ ਦਿੰਦਾ ਇਹਦੇ ਚ ਵੀ ਭੁੱਖੇ ਮਰਦੇ ਆ। ਉਹ ਕਹਿੰਦਾ ਨਹੀਂ, ਦੇਖੋ ਮੈਂ ਸਿਸਟਮ ਸੈੱਟ ਕਰ ਦਿੰਦਾ, ਮੈਂ ਤੁਹਾਨੂੰ ਹਰ ਚੀਜ਼ ਦਾ ਇੱਕ ਫਿਕਸ ਰੇਟ ਤੇ ਦੇ ਦੂੰ ਤੁਹਾਨੂੰ ਬਾਜ਼ਾਰੋਂ। ਮੈਂ ਐਸਾ ਸਿਸਟਮ ਮਾਰਕੀਟ ਕੰਟਰੋਲ ਕਰ ਦਿੰਦਾ ਵੀ ਤੁਹਾਨੂੰ ਕਣਕ ਇਹ ਭਾਅ ਮਿਲੂ, ਦੁੱਧ ਇਹ ਭਾਅ ਮਿਲੂ, ਗੁੜ ਇਹ ਭਾਅ ਮਿਲੂਗਾ, ਘਿਓ ਇਹ ਭਾਅ ਮਿਲੂ, ਠੀਕ ਹੈ, ਤੁਹਾਨੂੰ ਤੁਹਾਡੀਆਂ ਲੋੜਾਂ ਪੂਰੀਆਂ ਹੋਣਗੀਆਂ। ਹੁਣ ਜਦੋਂ ਤੁਸੀਂ ਰੇਟ ਫਿਕਸ ਕਰਦੇ ਹੋ, ਦੁਕਾਨਦਾਰ ਕੀ ਕਰੂਗਾ? ਉਹ ਘੱਟ ਤੋਲਣ ਲੱਗ ਪਊ।
ਠੀਕ ਹੈ,
ਇਹ ਆਮ ਉਹ ਘੱਟ ਤੋਲਣ ਲੱਗ ਪਊ। ਉਹਨੇ ਇਹ ਵੀ ਕਰਤਾ, ਕਹਿੰਦਾ ਉਹ ਆਪਦੇ ਬੰਦੇ ਭੇਜਦਾ, ਕਹਿੰਦਾ ਬੰਦੇ ਭੇਜਿਆ ਕਰੂ ਵਿੱਚ ਦੀ ਵੀ 10 ਕਿਲੋ ਜਿਹੜਾ ਮਤਲਬ ਜਿੱਦਾਂ ਸ਼ੇਰ ਗੁੜ ਲੈ ਕੇ ਆਓ, ਤੋ ਫਿਰ ਉਹਨੂੰ ਤੋਲ ਕੇ ਵੇਖੋ ਵੀ ਇਹ ਸ਼ੇਰ ਹੈਗਾ ਕਿ ਨਹੀਂ ਹੈਗਾ। ਜੇ ਇਹ ਹੈ ਨੀ ਤਾਂ ਕਹਿੰਦਾ ਜਿੰਨਾ ਘੱਟ ਹੋਇਆ ਨਾ ਚੀਜ਼ ਉਹਦੀ ਤੋਲੀ ਹੋਈ, ਮੈਂ ਉਹਦੇ ਪਿੰਡੇ ਤੋਂ ਮਾਂ ਤੁਲਵਾ ਲੂ। ਇਹ ਉਹਨੇ ਉਹ ਕਰਤਾ। ਅੱਛਾ, ਹੁਣ ਉਹ ਸਖ਼ਤ ਹੋ ਗਿਆ ਕੰਮ, ਤਾਂ ਉਹਨਾਂ ਨੂੰ ਕੁਛ ਰੋਲਾ ਇਹ ਪਾਇਆ ਹੈ, ਮੌਲਵੀ ਜਿਹੜਾ ਸਭ ਤੋਂ ਨੇੜੇ ਸੀ ਅਲਾਉਦੀਨ ਖਿਲਜੀ ਦੇ, ਮੁਗੀਸੁਦੀਨ ਸੀ, ਉਹਨੂੰ ਜਾ ਕੇ ਕਿਹਾ ਜੀ ਦੇਖੋ ਇਹ ਜੋ ਕੁਛ ਕਰੀ ਜਾਂਦਾ ਨਾ ਇਹ ਇਸਲਾਮ ਦੇ ਮੁਤਾਬਕ ਨਹੀਂ ਹੈ।
ਅੱਛਾ,
ਇਹ ਇਸਲਾਮ ਚ ਨਹੀਂ ਹੈ, ਤਾਂ ਦਿੱਤਾ ਇਹ ਤਾਂ ਹੁਣ ਆਪਦੀ ਮਰਜ਼ੀ ਐ ਕਰੀ ਜਾਂਦਾ। ਇਸਲਾਮ ਤਾਂ ਕਹਿੰਦਾ ਜੀ ਮੁਸਲਮਾਨ ਮੁਸਲਮਾਨਾਂ ਦਾ ਖੂਨ ਨਾ ਬਹਾਵੇ, ਇਹ ਦੇਖਦਾ ਹੀ ਨਹੀਂ ਤਾਂ ਮਾਰ ਦਿੰਦਾ ਜੀ ਨਹੀਂ। ਹੋਰ ਜਿਹੜੀ ਇਹ ਮਾਸ ਲਾਉਣਾ ਤੇ ਹੋਰ ਇਹ ਇਸਲਾਮੀ ਨਹੀਂ ਹੈ, ਤੇ ਤੁਸੀਂ ਸਾਡੀ ਬੇਨਤੀ ਕਰੋ ਅਲਾਉਦੀਨ ਖਿਲਜੀ ਕੋਲ। ਅਲਾਉਦੀਨ ਖਿਲਜੀ ਕੋਲ ਉਹ ਚਲਾ ਗਿਆ ਮੁਗੀਸੁਦੀਨ, ਉਹਨੇ ਬੇਨਤੀ ਕਰਨੀ ਸੀ। ਹਾਂ, ਕਹਿੰਦਾ ਕੀ ਗੱਲ, ਕਹਿੰਦਾ ਜੀ ਜੋ ਕੁਛ ਤੁਸੀਂ ਇਹ ਕਰ ਰਹੇ ਹੈ ਨਾ ਇਹ ਇਸਲਾਮ ਦੇ ਮੁਤਾਬਕ ਨਹੀਂ ਹੈ, ਇਹ ਸ਼ਰਅ ਦੇ ਮੁਤਾਬਕ ਨਹੀਂ ਹੈ। ਮੈਨੂੰ ਲੱਗਦਾ ਮੇਰਾ ਆਖਰੀ ਦਿਨ ਆ ਗਿਆ। ਕਹਿੰਦਾ ਜੇ ਤਾਂ ਮੈਂ ਤੁਹਾਨੂੰ ਦੱਸੂਗਾ ਵੀ ਜੋ ਸ਼ਰ੍ਹਾ ਮੁਤਾਬਕ ਹੈ ਤੁਸੀਂ ਮਰਵਾ ਦਿਓਗੇ ਮੈਨੂੰ, ਜੇ ਮੈਂ ਘੱਟ ਹੋਰ ਕੁਛ ਦੱਸੂ ਮੋੜ ਤਰੋੜ ਕੇ ਤੇ ਤੁਸੀਂ ਕਿਸੇ ਹੱਥ ਤੋਂ ਪੁੱਛ ਲਿਆ ਵੀ ਤੂੰ ਗਲਤ ਸੀ ਹੋਏ ਫੇਰ ਵੀ ਮੈਨੂੰ ਮਰਵਾਓਗੇ, ਐਸਾ ਲੱਗਿਆ ਮੇਰਾ ਤਾਂ ਲੱਗਦਾ ਹੈ ਵੀ। ਉਹ ਕਹਿੰਦੇ ਨਹੀਂ ਮੈਨੂੰ ਕੁਛ ਨੀ ਕਹਿੰਦਾ ਤੂੰ ਦੱਸ ਭਾਈ ਜੀ। ਉਹ ਫਿਰ ਇਹ ਏਦਾਂ ਹੈਗਾ ਇਹ ਇਸਲਾਮ ਦੇ ਮੁਤਾਬਕ ਨਹੀਂ। ਉਹ ਕਹਿੰਦੇ ਮੁਗੀ ਗੱਲ ਸੁਣ, ਮੈਂ ਨਾ ਕੁਰਾਨ ਪੜਿਆ ਨਾ ਹਦੀਸ ਪੜ੍ਹੀ ਹੈ, ਮੈਂ ਉੱਦਾਂ ਇੱਕ ਮੁਸਲਮਾਨ ਹਾਂ, ਮੈਂ ਮੁਸਲਮਾਨਾਂ ਦੇ ਘਰੇ ਜੰਮਿਆ, ਮੈਂ ਰਾਜ ਚਲਾਉਣਾ, ਮੈਂ ਮਸੀਤ ਨਹੀਂ ਚਲਾਉਣੀ, ਮੈਂ ਉਹ ਚਲਾਉਣ ਵਾਸਤੇ ਜੋ ਕੁਛ ਜ਼ਰੂਰੀ ਹੈਗਾ ਮੈਂ ਉਹ ਕਰੂੰਗਾ, ਤੂੰ ਆਪਦੀ ਇਹ ਸ਼ਰ੍ਹਾਂ ਨੂੰ ਰੱਖ ਮਸਜਿਦ ਦੇ ਵਿੱਚ, ਮੇਰੇ ਨਾਲ ਨਾ ਕੋਈ ਗੱਲ ਨਹੀਂ। ਇਹ ਜਿਹਨੂੰ ਕਹਿੰਦੇ ਵੀ ਬੜਾ ਕੱਟੜ ਮੁਸਲਮਾਨ ਸੀ, ਕੱਟੜ ਕੋਈ ਕੱਟੜ ਕੁੱਟੜ ਨਹੀਂ ਸੀ, ਦੇਖੋ ਰਾਜ ਕਰਨਾ ਹੈਗਾ ਉਹਦੇ ਵਿੱਚ ਜਦੋਂ ਤੱਕ ਤਾਂ ਤੁਸੀਂ ਜੋ ਬਣਦਾ ਰੈਵਨਿਊ ਹੈਗਾ ਸਟੇਟ ਦਾ ਉਹ ਬੰਦੇ ਬਣ ਕੇ ਦੇ ਜਾਂਦੇ ਆ, ਤੁਹਾਨੂੰ ਕੋਈ ਨੀ ਸੀ ਕਹਿੰਦਾ ਤੂੰ ਮੁਸਲਮਾਨ ਬਣ ਜਾਂ ਕੁਛ ਹੋਰ ਬਣ। ਜਦੋਂ ਅਲਾਉਦੀਨ ਖਿਲਜੀ ਨੂੰ ਜੇ ਮੰਨ ਲਓ ਉਹੀ 33% ਮਿਲੀ ਜਾਂਦਾ, ਉਹ ਭਾਵੇਂ ਹਿੰਦੂ ਬਣ ਕੇ ਖੇਤੀ ਕਰਦਾ ਭਾਵੇਂ ਮੁਸਲਮਾਨ ਬਣ ਕੇ, ਉਹਨੂੰ ਕੀ ਦਿਮਾਗ ਖਰਾਬ ਹੋ ਰਿਹਾ ਕਿਸੇ ਨੂੰ ਮੁਸਲਮਾਨ ਬਣ ਤੋਂ ਪੂ। ਰਾਜਿਆਂ ਨੂੰ ਹੋਰ ਬਥੇਰੇ ਕੰਮ ਹੁੰਦੇ ਸੀ, ਆਪਣੀ ਤਾਂ ਹਿਸਟਰੀ ਇਸ ਤਰ੍ਹਾਂ ਲਿਖੀ ਹੋਈ ਹੈ ਨਾ ਵੀ ਜਿਵੇਂ ਰਾਜੇ ਨੂੰ ਹੋਰ ਕੋਈ ਕੰਮ ਵੀ ਨੀ ਸੀ ਇਹਨਾਂ ਨੂੰ ਵੀ ਇਹ ਲੋਕਾਂ ਨੂੰ ਬਸ ਮੁਸਲਮਾਨ ਹੀ ਬਣਾਉਂਦੇ ਫਿਰਦੇ ਸੀ, ਉਹ ਰਾਜਿਆਂ ਨੂੰ ਹੋਰ ਬਹੁਤ ਵਧੀਆ ਬਿਠਾਏ ਹੁੰਦੇ ਆ। ਸੋ ਇਹ ਗਲਤ ਪਿਕਚਰ ਪੇਸ਼ ਕੀਤੀ ਹੋਈ ਹੈਗੀ ਹੈ, ਇਸ ਤਰ੍ਹਾਂ ਨਹੀਂ ਸੀਗਾ, ਨਾ ਹੀ ਉਹਨਾਂ ਨੇ ਰਾਜੇ ਦਾ ਜਿਹੜੇ ਆਮ ਕਿਸਾਨੀ ਸੀ ਨਾ ਉਹਦੇ ਨਾਲ ਵਾਹੀ ਨਹੀਂ ਸੀ, ਉਹ ਤਾਂ 10 ਪਿੰਡ 5 ਪਿੰਡ ਕਰਕੇ ਉਹਨਾਂ ਦਾ ਇੱਕ ਚੌਧਰੀ ਰੱਖਿਆ ਹੋਇਆ ਸੀ ਜਾਂ ਜ਼ਮੀਂਦਾਰ ਸੀ ਹਨਾ, ਉਹ ਜ਼ਮੀਂਦਾਰ ਨੂੰ ਉੱਕਾ ਪੁੱਕਾ ਕਹਿ ਦਿੰਦੇ ਸੀ ਵੀ ਤੇਰੇ ਅੰਦਰ ਯਾਰ ਇੰਨਾ ਕੀ ਹੁੰਦਾ ਤੇ ਤੇਰਾ ਇੰਨਾ ਬਣਦਾ ਮਾਲੀਆ ਤੇ ਤੂੰ ਇਹ ਜਮਾਂ ਕਰਾ ਦਿਆ ਕਰ, ਠੀਕ ਹੈ ਨਾ, ਇਹਦੇ ਵਿੱਚੋਂ ਤੇਰਾ ਜਿਹੜੀ ਪਰਸੈਂਟੇਜ ਹੈਗੀ ਹੈ ਤੇਰੀ ਉਹ ਤੈਨੂੰ ਮਿਲ ਜਾ ਕਰੂਗੀ, ਤੂੰ ਪਹਿਲੇ ਪ੍ਰਿਥਵੀ ਰਾਜ ਚੰਨ ਨੂੰ ਪਹੁੰਚਾਉਂਦਾ ਸੀ ਉੱਤੇ ਤੇ ਤੂੰ ਹੁਣ ਉਹਨੂੰ ਕੁੱਟ ਕੁੱਟ ਦੇਣਾ ਤੈਨੂੰ ਕੋਈ ਚਾਹੀ ਜਾ ਕਰ, ਤੇਰੀ ਤਾਂ ਕੋਈ ਪ੍ਰੋਬਲਮ ਨੀ, ਤੇਰਾ ਹਿੱਸਾ ਤਾਂ ਤੈਨੂੰ ਮਿਲੂ ਗਈ।
ਅਸੀਂ ਹੁਣ ਵੀ ਜਦੋਂ ਮੁਗਲ ਹਿਸਟਰੀ ਵੀ ਪੜ੍ਹਦੇ ਹਾਂ ਪਰਿਹਾਰ ਸਾਹਿਬ ਉਹਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ ਬਾਦਸ਼ਾਹ ਲੋਕ ਸੀਗੇ ਅਯਾਸ਼ੀ ਕਰਦੇ ਸੀ ਸ਼ਰਾਬ ਪੀਂਦੇ ਸੀ, ਉਹ ਕਿਹੜੇ ਪਾਸੋਂ ਇਸਲਾਮੀ ਹੋ ਜਾਣਗੇ, ਉਹਨਾਂ ਨੇ ਰਾਜ ਚਲਾਉਣਾ ਆ, ਏਡੇ ਕਈ ਹਿੰਦੂ ਰਾਜੇ ਹੁੰਦੇ ਸੀ ਆ ਬੜੀਆਂ ਸੋਹਣੀਆਂ। ਮੈਂ ਪਿੱਛੇ ਜੇ ਇੰਡੀਆ ਤੋਂ ਕਈ ਐਸੇ ਸਕਾਲਰ ਨੇ ਜਿਹੜੇ ਸਮੇਂ ਸਮੇਂ ਤੇ ਗੱਲਾਂ ਕਹਿੰਦੇ ਰਹੇ ਨੇ ਕਿ ਸ਼ਿਵਾ ਜੀ ਹੈ ਉਹਦੇ ਸਲਾਹਕਾਰ ਮੁਸਲਮਾਨ ਹੁੰਦੇ ਸੀ, ਉਹ ਆਪ ਹਿੰਦੂ ਰਾਜਾ ਸੀ, ਉਧਰ ਅਕਬਰ ਮੁਸਲਮਾਨ ਧਰਮ ਦਾ ਮੁਸਲਮਾਨ ਹੈ ਪਰ ਉਹਨੂੰ ਸਲਾਹ ਦੇਣ ਵਾਲੇ ਹਿੰਦੂ ਰਾਜੇ ਸੀ, ਬਾਹਰ ਉਹਨਾਂ ਨੂੰ ਹਿੰਦੂ ਮੁਸਲਮਾਨ ਦੀ ਲੜਾਈ ਕਹਿ ਕੇ ਅੱਜ ਪੂਰੀ ਹਿਸਟਰੀ ਰੀਰਾਈਟ ਕੀਤੀ ਜਾ ਰਹੀ ਹੈ। ਉਹ ਜਿਹਨਾਂ ਨੂੰ ਚੰਗੀਆਂ ਨੌਕਰੀਆਂ ਮਿਲਦੀਆਂ ਸੀ ਮਹਾਰਾਜਾ ਰਣਜੀਤ ਸਿੰਘ ਸੀ, ਉਹ ਕਿਹੜਾ ਕੱਲੇ ਸਿੱਖਾਂ ਦੇ ਦਿਮਾਗ ਨਾਲ ਰਾਜ ਚਲਾਉਂਦੇ ਸੀ, ਉਹਨੂੰ ਦਿਮਾਗ ਚਲਾਉਣ ਲਈ ਜੇ ਫਕੀਰ ਜੀਸੂਦੀਨ ਵੀ ਚਾਹੀਦਾ ਤੇ ਉਹਨੂੰ ਡੋਗਰੇ ਵੀ ਚਾਹੀਦੇ ਆ, ਉਹਨੂੰ ਇੰਟਰਨੈਸ਼ਨਲ ਚਾਹੀਦੇ ਆ। ਹਾਂਜੀ
ਜਰਨੈਲ ਸਾਰੇ ਉਹ ਹਿੰਦੂ ਸੀਗੇ ਖੱਤਰੀ, ਇਹ ਸਿੰਪਲੀਫਾਈਡ ਹਿਸਟਰੀ ਹੈ ਜਿਹੜੀ ਲੋਕੀ ਵਿਸ਼ਵਾਸ ਜਿਹੜੇ ਕਰੀ ਕਰਦੇ ਆ ਨਾ, ਇਹਨਾਂ ਨੂੰ ਤਾਂ ਇਹ ਲੱਗਦਾ ਵੀ ਜਿਹੜੀ ਹਿਸਟਰੀ ਨਾ ਧਰਮਾਂ ਦੀ ਬੈਟਲ ਫੀਲਡ ਹੈ, ਇਹਦੇ ਚਲੋ ਬਾਅਦ ਤੱਕ ਧਰਮ ਵਾਲੇ ਲੜਦੇ ਫਿਰਦੇ ਰਹਿੰਦੇ ਆ, ਨਹੀਂ ਧਰਮ ਤਾਂ ਇੱਕ ਪਾਰਟ ਹੈਗਾ ਉਹਦਾ, ਹੋਰ ਬਹੁਤ ਕੁਛ ਹੁੰਦਾ ਬਸ ਇਹ, ਲੇਕਿਨ ਰੂਲਰ ਨੂੰ ਇਹ ਪਤਾ ਹੈ ਕਿ ਇਹ ਧਰਮ ਦੇ ਨਾਂ ਦੇ ਉੱਤੇ ਨਾ ਇਹਨਾਂ ਨੂੰ ਸੌਖਿਆ ਮੂਰਖ ਬਣਾਇਆ ਜਾ ਸਕਦਾ। ਔਰ ਅੱਜ ਦੀ ਇਹ ਗੱਲ ਚਾਣਕਿਆ ਦਾ ਪੜ੍ਹ ਲਓ ਅਰਥਸ਼ਾਸਤਰ, ਉਹਦੇ ਚ ਵੀ ਲਿਖਿਆ ਚਾਣਕਿਆ ਕਹਿੰਦਾ ਰਾਜੇ ਨੂੰ ਸਲਾਹ ਦਿੰਦਾ ਕਹਿੰਦਾ ਜਦੋਂ ਤੁਸੀਂ ਲੜਾਈ ਦੁਸ਼ਮਣ ਤੇ ਹਮਲਾ ਕਰਨ ਜਾਓ ਨਾ, ਫੌਜ ਨੂੰ ਇਹ ਨਾ ਕਹੋ ਅਸੀਂ ਰਾਜ ਫਲਾਉਣ ਚੱਲੇ ਹਾਂ, ਉਹਨਾਂ ਨੇ ਰਾਜ ਤੋਂ ਕੀ ਲੈਣਾ, ਕਹਿੰਦਾ ਉਹਨਾਂ ਨੂੰ ਇਹ ਕਹੋ ਅਸੀਂ ਧਰਮ ਫਲਾਉਣ ਚੱਲੇ ਹਾਂ, ਵੱਧ ਜੋਸ਼ ਨਾਲ ਲੜਨਗੇ। ਤੇ ਆਪਣੇ ਪੰਜਾਬ ਵਿੱਚ ਵੀ ਲੜਾਈ ਤਾਂ ਦੂਜੀ ਹੁੰਦੀ ਸੀ, ਇਹ ਕੱਲ ਹੀ ਉਹਨੂੰ ਧਰਮ ਹੀ ਉਹਦੇ ਮੋਰਚਾ ਤੇ ਲੋਕੀ ਤੁਰੇ ਪਏ।
ਉਹੀ ਜਿਵੇਂ ਕ੍ਰਿਸਚੀਅਨਿਟੀ ਚ ਅਸੀਂ ਕ੍ਰੂਸੇਡ ਪੜ ਲੈਂਦੇ ਹਾਂ, ਉਧਰ ਜਹਾਦ ਪੜ ਲੈਂਦੇ ਹਾਂ, ਇੱਧਰ ਧਰਮ ਯੁੱਧ ਮੋਰਚਾ, ਉਹਦੇ ਨਾਲ ਲੈਜੀਟੀਮੇਸੀ ਵੱਧ ਜਾਂਦੀ ਹੈ,
ਵੱਧ ਜਾਂਦੀ ਹੈ ਜੀ। ਰਾਜੇ ਨੂੰ ਇਹੋ ਜਿਹੇ ਕੁਛ ਕਰਨੇ ਪੈਂਦੇ ਆ ਜੀ। ਹੁਣ ਸਾਡੇ ਫਰੀਦਕੋਟ ਬਾਰੇ ਮਸ਼ਹੂਰ ਇਹ ਕਰ ਰੱਖਿਆ ਕਿ ਇੱਥੇ ਬਾਬਾ ਫਰੀਦ ਆਏ ਸੀ ਜੀ।
ਅੱਛਾ ਜੀ।
ਬਾਬਾ ਫਰੀਦ ਵੀ ਤੇ ਉਹਨਾਂ ਦੇ ਨਾਂ ਦੇ ਉੱਤੇ ਉਹ ਇੱਕ ਵਾਰੀ ਕਹਿੰਦੇ ਜਾ ਰਹੇ ਸੀਗੇ ਤੇ ਰਾਜਾ ਕਿਲਾ ਬਣਾ ਰਿਹਾ ਸੀ ਫਰੀਦਕੋਟ, ਤੇ ਰਾਜੇ ਦੇ ਬੰਦੇ ਉਹਨੂੰ ਫਕੀਰ ਨੂੰ ਫੜ ਲਿਆਏ ਬਾਬਾ ਫਰੀਦ ਨੂੰ, ਉਹਨੂੰ ਦਿਹਾੜੀ ਤੇ ਲਾਤਾ ਵੀ ਤੂੰ ਕੰਮ ਕਰਵਾ, ਤੇ ਉਹਨਾਂ ਨੇ ਵੇਖਿਆ ਜੀ ਬਾਬਾ ਫਰੀਦ ਦੀ ਟੋਪੀ ਉਹਨਾਂ ਦੇ ਸਿਰ ਤੋਂ ਉੱਚੀ ਰਹਿੰਦੀ ਹੈ, ਸਿਰ ਢਿੱਲੀ ਕੀ ਹਵਾ ਜਾ, ਤੇ ਰਾਜਾ ਨੇ ਆ ਕੇ ਪੈ ਰਹੀ ਸਰਾਏ ਦੀ ਗਲਤੀ ਹੋ ਗਈ ਜੀ, ਸਾਨੂੰ ਸਾਨੂੰ ਨੀ ਪਤਾ ਮਹਾਂਪੁਰਸ਼ ਹੈ, ਤੇ ਆਪਾਂ ਜੀ ਇਹਦਾ ਨਾਮ ਫਰੀਦਕੋਟ ਰੱਖਦੇ ਆ। ਹੁਣ ਜਦ ਕਿਹਾ ਬਾਬਾ ਫਰੀਦਾ 13ਵੀਂ ਸਦੀ ਚ ਹੋਇਆ ਤੇ ਫਰੀਦਕੋਟ 18ਵੀਂ ਚ ਵਸਦਾ ਜਾ ਕੇ ਤੇ 500 ਸਾਲ ਉੱਚੇ ਕਿੱਧਰ ਲੇਕਿਨ ਇਹਦੀਆਂ ਕਿਉਂਕਿ ਫਰੀਦਕੋਟ ਸਟੇਟ ਜੋ ਇਹਦੀਆਂ ਜਨਤਾ ਸੀ ਨਾ ਉਹ ਤਿੰਨ ਧਰਮਾਂ ਦੀ ਸੀ ਸਿੱਖ ਮੁਸਲਮਾਨ ਹਿੰਦੂ। ਅੱਛਾ ਹੁਣ ਸਿੱਖਾਂ ਨੂੰ ਤੁਸੀਂ ਇਹ ਕਹਿਤਾ ਵੀ ਮੈਂ ਵੀ ਸਿੱਖ ਹਾਂ ਵੀ ਮੈਂ ਵੀ ਜੱਟ ਸਿੱਖ ਹੈ ਤੁਸੀਂ ਵੀ ਜੱਟ ਸਿੱਖ ਹੋ ਤੁਹਾਡੇ ਤੋਂ ਕੋਈ ਪ੍ਰੋਬਲਮ ਨੀ ਹੋਣੀ ਚਾਹੀਦੀ ਮੇਰੇ ਤਾਈ ਤੁਹਾਡੇ ਤੋਂ ਠੀਕ ਹੈ ਨਾ ਬਾਕੀ ਬੱਚੇ ਹਿੰਦੂ ਹਿੰਦੂਆਂ ਚ ਇਹ ਪ੍ਰਚਾਰ ਸੀਗਾ ਕਿ ਭਾਈ ਮੈਂ ਤਾਂ ਕ੍ਰਿਸ਼ਨ ਮਹਾਰਾਜ ਦੇ ਟੱਬਰ ਚੋਂ ਹਾਂ ਮੈਂ ਇਹ ਆਪਦੀ ਜੀਨੀਓਲੋਜੀ ਬਣਵਾ ਲੈ ਦੇਸੀ ਜਦੋਂ ਮਰਜ਼ੀ ਬਣਵਾ ਲਓ ਤੁਸੀਂ ਹੁਣ ਮੈਂ ਬਣਵਾ ਲਾਂ ਵੀ ਮੈਂ ਕ੍ਰਿਸ਼ਨ ਭਗਵਾਨ ਦੇ ਟੱਬਰ ਚੋਂ ਹੈ ਉਹ ਕੋਈ ਬੜਾ ਮਸਲਾ ਨਹੀਂ ਸੀ ਤਾਂ ਇਹ ਹਿੰਦੂਆਂ ਨੂੰ ਹੈ ਕਹਿਤਾ ਹੁਣ ਬਚ ਗਏ ਮੁਸਲਮਾਨ ਜਨਤਾ ਬਹੁਤ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਕਿ ਮੈਂ ਇਹਨੂੰ ਕਿਵੇਂ ਕਰੂੰਗੇ ਉਹ ਇਹੀ ਹੈ ਕਿ ਬਾਬਾ ਫਰੀਦ ਨੇ ਆਸ਼ੀਰਵਾਦ ਦਿੱਤਾ ਸਾਨੂੰ ਦਾ ਕੇ ਤਾਂ ਅਸੀਂ ਉਹ ਕਰ ਰਹੇ ਹਾਂ ਸੋ ਇਹਨਾਂ ਨੂੰ ਇਹ ਜੇ ਡਰਾਮੇ ਜੇ ਇਹ ਕਰਨੇ ਹੀ ਪੈਂਦੇ ਸੀ ਹੁਣ ਫਰੀਦਕੋਟ ਤੁਸੀਂ ਮਨਾ ਕੇ ਵਿਖਾ ਲਓ ਕਿਸੇ ਨੂੰ ਵੀ ਬਾਬਾ ਫਰੀਦ ਨਹੀਂ ਸੀ ਆਖੇ ਉਹ ਮੈਂ ਕਿਹਾ ਨਾ ਤਾਂ ਇੱਕੋ ਦੀ ਰਾਹ ਜਾਂਦਾ ਸੀ ਮੁਲਤਾਨ ਤੋਂ ਉਧਰਲੇ ਪਾਸੇ ਰਹਿੰਦੇ ਸੀ ਬਾਬਾ ਫਰੀਦ ਤਾਂ ਉਹ ਰਾਹ ਦਾ ਸਰਸਾ ਹਜ਼ਾਰ ਉਧਰ ਦੀ ਸੀਗਾ ਦਿੱਲੀ ਤੋਂ ਤੇ ਅਬੋਹਰ ਹਨੂਮਾਨਗੜ੍ਹ ਫਰੀਦਕੋਟ ਕਿੱਧਰ ਆ ਗਿਆ ਉਹਦੇ ਚ ਜੇ ਬਾਬਾ ਫਰੀਦ ਜਾਂਦੇ ਵੀ ਹੋਏ ਤਾਂ ਉਹ ਸਲਾਹ ਜਾਂਦੇ ਹੋਣਗੇ ਫਿਰ ਉਹ 13ਵੀਂ ਸਦੀ ਚ ਹੋਏ ਹੈ ਇਹ ਜਾ ਕੇ 18ਵੀਂ ਸਦੀ ਚ ਬਣਦਾ ਪਤਾ ਕਿ ਲੋਕ ਬਸ ਐਂਜੇ ਹੀ
ਮਨਾਂ ਚ ਗੱਲ ਟਿਕ ਜਾਂਦੀ ਹੈ। ਅੱਛਾ ਇੱਕ ਜਗ੍ਹਾ ਤੇ ਇਰਫਾਨ ਹਬੀਬ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਬਾਬਰੀ ਮਸਜਿਦ ਢਾਹੇ ਜਾਣ ਨੂੰ ਲੈ ਕੇ ਕਿ ਮੌਜੂਦਾ ਹਿੰਦੁਸਤਾਨ ਦਾ ਦੌਰ ਚੱਲਦਾ ਤੇ ਉਹਨਾਂ ਨੇ ਉਹਨੂੰ ਬਾਮਿਆਨ ਦੇ ਵਿੱਚ ਮਹਾਤਮਾ ਬੁੱਧ ਵਾਲੀਆਂ ਜਿਹੜੀਆਂ ਬੁੱਤ ਤੋੜੇ ਗਏ ਸੀ ਤਾਲਿਬਾਨ ਵੱਲੋਂ ਉਹਨਾਂ ਦੋਨਾਂ ਨੂੰ ਉਹਨਾਂ ਨੇ ਇਕੱਠੇ ਕਰਕੇ ਦੇਖਿਆ ਇਰਫਾਨ ਹਬੀਬ ਨੇ ਕਿ ਇਹਦੇ ਨਾਲ ਨੇਕਨਾਮੀ ਨੀ ਮਿਲੂਗੀ ਤੁਹਾਨੂੰ ਇਹਦੇ ਨਾਲ ਬਦਨਾਮੀ ਮਿਲੀ ਆ ਤੇ ਉਹ ਬੁੱਤ ਤਾਂ ਵੈਸੇ ਬੜੇ 18 ਸਾਲਾਂ ਤੋਂ ਖੜੇ ਸੀਗੇ ਉੱਥੇ ਤੇ ਆ ਕੇ ਇਸਲਾਮ ਦਾ ਤਾਂ ਬੜਾ ਲੰਬਾ ਸਮਾਂ ਉਹਨਾਂ ਬੁੱਤਾਂ ਨੇ ਦੇਖਿਆ ਹੀ ਹੈ
ਉਹ ਸਾਰਾ ਏਰੀਆ ਹੀ ਬੁੱਧ ਧਰਮ ਦਾ ਹੀ ਸੀਗਾ ਜੀ ਐਕਚੁਅਲੀ ਤਾਂ ਜਿਹੜਾ ਸਿਲਕ ਰੂਟ ਸੀ ਨਾ ਜੀ ਚਾਈਨਾ ਤੋਂ ਉੱਧਰ ਤਾਈ ਇਹ ਸਾਰਾ ਬੁੱਧ ਧਰਮ ਦਾ ਏਰੀਆ ਸੀ ਬਾਅਦ ਚ ਜਦੋਂ ਇਸਲਾਮ ਆ ਗਿਆ ਤੇ ਉਹ ਬੁੱਧ ਵਾਲਾ ਕਰਕੇ ਇਹਨਾਂ ਨੂੰ ਜਿਵੇਂ ਵੀ ਉਹ ਲੁੱਕ ਨੂੰ ਲੁੱਕ ਤਾਂ ਲੋਕਾਂ ਨੂੰ ਕੋਈ ਬੜਾ ਨੀ ਮਸਲਾ ਚੱਲ ਚੰਗਾ ਹੁਣ ਜੇ ਨਹੀਂ ਤਾਂ ਮਾਰਨਗੇ ਵੀ ਮੁਸਲਮਾਨ ਬਣ ਜੁਗਲੇ ਬਣ ਜਾਂਦੇ ਆ ਚੱਲ ਲੱਲ ਬਾਈ ਠੀਕ ਹੈ ਨਾ 1947 ਵੇਲੇ ਵੀ ਤਾਂ ਕਿੰਨੇ ਬਣੇ ਹੀ ਆ ਜਿਹੜੇ ਇੱਧਰ ਮੁਸਲਮਾਨ ਜਿਹੜੇ ਕਹਿੰਦੇ ਵੀ ਨਹੀਂ ਜਾਣਾ ਉਹ ਸਿੱਖ ਬਣ ਕੇ ਪੱਗਾਂ ਬੰਨਣ ਲੱਗ ਪਈ ਉੜਕੀ ਹੈ ਤੇ ਜਿਹੜੇ ਉੱਧਰ ਰਹਿ ਗਏ ਸੀ ਸਿੱਖ ਉਹ ਚੱਲ ਆਪਦਾ ਮੁਹੰਮਦ ਦੀਨ ਤੇ ਪੁਰਾਣੇ ਨਾਂ ਰਖਾ ਕੇ ਉਹ ਮੁਸਲਮਾਨ ਬਣ ਗਏ ਬੰਦਾ ਕਹਿੰਦਾ ਮਰਨਾ ਕਾਹਦੇ ਵਾਸਤੇ ਠੀਕ ਹੈ ਨਾ ਇਹ ਧਰਮ ਨਾਲ ਕੀ ਫਰਕ ਪੈ ਜੀ ਉਹ ਇਸ ਤਰ੍ਹਾਂ ਨਾਲ ਚੀਜ਼ਾਂ ਚੱਲਦੀਆਂ ਜੀ
ਤੇ ਇੱਕ ਜਗ੍ਹਾ ਤੇ ਇਹ ਵੀ ਆ ਰਿਹਾ ਲਿਖਿਆ ਉਸ ਇੰਟਰਵਿਊ ਦੇ ਵਿੱਚ ਕਿ ਐਡਵਰਡ ਸਈਦ ਹੋਰੀ ਕਹਿੰਦੇ ਆ ਕਿ ਭਾਰਤ ਦਾ ਇਤਿਹਾਸ ਅਸਲ ਵਿੱਚ ਉਹਨਾਂ ਲੋਕਾਂ ਦਾ ਇਤਿਹਾਸ ਹੈ ਜਿਨ੍ਹਾਂ ਨੇ ਕਦੇ ਇਤਿਹਾਸ ਨਹੀਂ ਲਿਖਿਆ
ਹਾਂਜੀ ਇਹ ਠੀਕ ਹੈ ਜੀ ਬਿਲਕੁਲ ਸਭ ਤੋਂ ਪਹਿਲੇ ਇਤਿਹਾਸ ਅੰਗਰੇਜ਼ਾਂ ਨੇ ਲਿਖੇ ਆ ਕੇ ਜੀ ਕੋਈ ਸੈਂਸ ਨਹੀਂ ਸੀ
ਓਕੇ
ਇੱਥੇ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ ਜੋ ਆਪਣਾ ਜੇਮਸ ਪ੍ਰਿੰਸਪ ਨਾਂ ਦਾ ਸੀਗਾ ਉੱਧਰਲਾ ਟ੍ਰੈਜਰੀ ਅਫੀਸਰ ਸੀ ਇੱਥੇ ਕੈਲਕਟਾ ਉਸਦੀ ਖੋਜ ਤੋਂ ਪਹਿਲੇ ਸਾਰੇ ਇੰਡੀਆ ਚ ਕਿਸੇ ਨੂੰ ਰਾਜਾ ਅਸ਼ੋਕ ਦਾ ਨਾਂ ਹੀ ਨੀ ਸੀ ਪਤਾ ਵੀ ਇੱਥੇ ਕੋਈ ਰਾਜਾ ਹੋਇਆ
ਇਹੀ ਸਿੰਧੂ ਘਾਟੀ ਦੀ ਸਭਿਅਤਾ ਬਾਰੇ ਵੀ ਕਹਿੰਦੇ ਵੀ 1929 ਦੇ
ਵਿੱਚ ਇਹਨਾਂ ਨੂੰ ਕੁਛ ਨਹੀਂ ਪਤਾ ਸੀ ਇਹਦਾ ਹਿਸਟਰੀ ਦੀ ਸੈਂਸ ਹੀ ਯੂਰੋਪੀਅਨ ਜਦੋਂ ਅੰਗਰੇਜ਼ ਆਏ ਆ ਇਹਨਾਂ ਨੇ ਆ ਕੇ ਰਿਸਰਚ ਕੀਤੀਆਂ ਤਾਂ ਉਹਨਾਂ ਨੇ ਆ ਕੇ ਸਾਰਾ ਦੱਸਿਆ ਭਾਈ ਤੁਹਾਡੀ ਹਿਸਟਰੀ ਆ ਹੈ
ਤੇ ਇਹੀ ਹਾਲ ਉਧਰ ਪਾਕਿਸਤਾਨ ਦੇ ਬੰਗਲਾਦੇਸ਼ ਦਾ ਕਿਉਂਕਿ ਅਸੀਂ ਤਾਂ ਬ੍ਰਿਟਿਸ਼ ਰਾਜ ਵਾਲੇ ਇੰਡੀਆ ਦੀ ਗੱਲ ਕਰ ਰਹੇ ਹਾਂ ਉਹ ਤੋਂ ਬਾਅਦ ਵੀ ਕਿੰਨੀ ਕੁ ਸਿਆਣਪ ਨਾਲ ਬਾਕੀ ਮੁਲਕਾਂ ਚ ਵੀ ਕਿੰਨਾ ਕੁ ਕੰਮ ਹੋਇਆ ਹੋਣਾ ਪਾਕਿਸਤਾਨ ਨੂੰ ਲਾ ਲਓ ਜਾਂ ਬੰਗਲਾਦੇਸ਼ ਨੂੰ ਲਾ ਲਓ
ਪਾਕਿਸਤਾਨ ਤੇ ਬੰਗਲਾਦੇਸ਼ ਨਾਲੋਂ ਇੰਡੀਆ ਚ ਫੇਰ ਵੱਧ ਹੋਇਆ ਜੀ ਇੰਡੀਆ ਦੇ ਵਿੱਚ ਮਾਰਕਸਿਸਟ ਹੋਈ ਨਾ ਜਿਹੜੇ ਸੈਕੂਲਰ ਆਊਟਲੁੱਕ ਹੈਗੀ ਹੈ ਉਹ ਬਹੁਤ ਨੇ ਸਰਕਾਰ ਲੱਖ ਜੋਰ ਲਾਈ ਜਾਵੇ ਉਹਨਾਂ ਨੂੰ ਤਾਂ ਨਾ ਬੰਦ ਕਰ ਦੂ ਕਹਿੰਦੇ ਉਹ ਤਾਂ ਲਿਖਣਗੇ ਹੀ ਔਰ ਹੁਣ ਵੀ ਲਿਖੀ ਜਾ ਰਹੇ ਆ ਇਹ ਠੀਕ ਹੈ ਵੀ ਸਿਲੇਬਸਾਂ ਚ ਭਾਵੇਂ ਚਾਰ ਕਿਸੇ ਨੂੰ ਨਵੇਂ ਹੀਰੋ ਆਪਦੇ ਸ਼ਿਵਾਜੀ ਹੀਰੋ ਸਾਡਾ ਤੇ ਰਾਣਾ ਪ੍ਰਤਾਪ ਹੀਰੋ ਤੇ ਦਿਸਣ ਹਰੇਕ ਦੀ ਆਪ ਦੀ ਪਰਸਨਲ ਪਾਵਰ ਦੀ ਬੈਟਲ ਸੀ ਹਿੰਦੂ ਹਿੰਦੂ ਦੇ ਬਚਾਉਣ ਨੂੰ ਜਾਂ ਦੇਸ਼ ਦੇਸ਼ ਦਾ ਕੰਸੈਪਟ 1947 ਤੱਕ ਹੈ ਨੀ ਸੀ ਜੀ ਉਹ ਮੈਂ ਕਹਿੰਦਾ ਜਿਹੜਾ ਜਦੋਂ 1947 ਚ ਇਹ ਸਮਝ ਲਓ 650 ਦੇਸ਼ ਸੀਗੇ ਜੀ।
ਹਾਂਜੀ ਠੀਕ ਹੈ।
ਫਰੀਦਕੋਟ ਦੇ ਰਾਜੇ ਵਾਸਤੇ ਤਾਂ ਜੈਟੋ ਫੋਰਨ ਸੀ ਜੀ।
ਜਿਹੜੇ ਆਪਣੇ ਮਾਲਵੇ ਦੇ ਰਾਜੇ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਲੜਦੇ ਰਹੇ ਨੇ ਉਹਦੇ ਖਿਲਾਫ ਹੀ ਭੁਗਤੇ ਨੇ। ਅੱਜ ਪਟਿਆਲੇ ਵਾਲੇ
ਆਪਣੇ ਆਪ ਨੂੰ ਬੰਦੇ ਨੇ ਸਰਵਾਈਵ ਕਰਨਾ, ਆਪ ਸਰਵਾਈਵ ਕਰਨਾ। ਰਣਜੀਤ ਸਿੰਘ ਕਿਉਂ ਨੂੰ ਭੁੱਖ ਲੱਗਦਾ? ਜੇ ਰਣਜੀਤ ਸਿੰਘ ਅਗਲਾ ਕਹਿੰਦਾ ਵੀ ਸਾਨੂੰ ਤਾਂ ਜਿਹੜਾ ਸਾਥ ਸਾਨੂੰ ਬਚਾਉਣ ਚ ਸਾਥ ਦੇਊ ਅਸੀਂ ਤਾਂ ਉਹਦਾ ਸਾਥ ਦਿਆਂਗੇ। ਅਸੀਂ ਹੁਣ ਐ ਸੋਚਦੇ ਹਾਂ ਜਿਹੜੀ ਨਵੀਂ ਪੀੜ੍ਹੀ ਹੈ ਨਾ ਵੀ ਇਹ ਸਿੱਖ ਸੀ ਉਹ ਸਿੱਖ ਸੀ, ਇਹਨਾਂ ਦਾ ਸਾਥ ਦੇਣਾ ਚਾਹੀਦਾ ਸੀ। ਤੁਹਾਡਾ ਗੁਆਂਢੀ ਮੰਗੋ ਸਿੱਖ ਹੈਗਾ ਤੇ ਤੁਸੀਂ ਵੀ ਸਿੱਖ ਹੈ, ਜੋ ਕਹੋ ਤੁਹਾਡਾ ਮਕਾਨ ਢਾ ਕੇ ਮੈਂ ਆਪਦੇ ਵਾਲੇ ਰਲਾ ਲਾ, ਤੁਸੀਂ ਰਲਾਉਣ ਦਿਓਗੇ?
ਸਾਡਾ ਤਾਂ ਸਾਰਾ ਪਿੰਡ ਸਿੱਖਾਂ ਦਾ, ਫਿਰ ਤਾਂ ਸਾਡੇ ਪਿੰਡ ਦੇ ਕੋਈ ਘਰ ਹੋਵੇ,
ਕੋਈ ਘਰ ਹੋਵੇ। ਉਹ ਇਹ ਗੱਲਾਂ ਨਾ ਬੜੀ ਸਿੰਪਲੀ ਪਾਈ ਦੀ ਹਿਸਟਰੀ ਹੈ, ਇਹ ਹਿਸਟਰੀ ਹੈ ਪਰ ਲੋਕਾਂ ਦੀ ਇਹ ਨੀ ਸਮਝ ਹੁੰਦੀ ਹੈ ਜੀ। ਹੁਣ ਕੀ ਕਰੀਏ, ਮੇਰੇ ਨਾਲ ਬਥੇਰੇ ਲੜਦੇ ਹੈ ਜੀ। ਗੱਲ ਕੀਤੀ ਹੁਣ ਆਪਾਂ ਤਾਂ ਆਪਣੇ ਤੋਂ ਆਪਣੇ ਸਟੈਂਡ ਤੇ ਹੈਗੇ। ਮੈਂ ਕਿਹਾ ਭਾਈ ਤੁਸੀਂ ਜਿਵੇਂ ਮਰਜ਼ੀ ਸੋਚੀ ਜਾਓ, ਠੀਕ ਹੈ ਨਾ, ਜੇ ਹਿੰਦੂ ਰਾਜ ਉਸ ਤਰ੍ਹਾਂ ਦੇ ਲਿਆਉਂਗੇ ਉਹ ਮਾੜਾ ਹੀ ਹੋਊ। ਧਰਮ ਰਾਜ ਦਾ ਕਦੀ ਆਧਾਰ ਨੀ ਬਣਦਾ, ਰਾਜ ਵਾਂਗੂ ਹੀ ਤੇਈ ਚੱਲ ਸਕਦੇ ਹੁੰਦੇ ਆ। ਜੇ ਧਰਮ ਦੇ ਆਧਾਰ ਤੇ ਪਾਕਿਸਤਾਨ ਬਣਿਆ ਸੀ ਉੱਥੇ ਤਾਂ ਸਾਰੇ ਲੁੱਟਾਂ ਹੀ ਹੈ ਨਾ, ਉਹ ਕਿੰਨਾ ਕੁ ਕਾਮਯਾਬ ਹੋ ਗਿਆ ਤੇ ਤੁਸੀਂ ਇਹਨੂੰ ਹਿੰਦੁਸਤਾਨ ਬਣਾ ਕੇ ਕੀ ਕੱਢ ਲਓਗੇ?
ਹਾਂ, ਉੱਥੇ ਆਪਣੀ ਤਰ੍ਹਾਂ ਦੀਆਂ ਚੁਣੌਤੀਆਂ ਤਾਂ ਦਿਖਦੀਆਂ ਹੀ ਆ, ਉਹਨਾਂ ਨੂੰ ਤਾਂ ਆਪਾਂ ਲੈ ਕੇ ਚੱਲਦਾ ਹੀ ਆ। ਕਿ ਦੇਖੋ ਇਹ ਤਾਂ ਸਗੋਂ ਮੈਂ ਤਾਂ ਜ਼ਿਆਦਾਤਰ ਇਹ ਵੀ ਨੋਟ ਕੀਤਾ ਕਿ ਜਿਹੜੇ ਧਰਮ ਦਾ ਨਾਂ ਲੈ ਕੇ ਰਾਜ ਕਰਦੇ ਆ ਜ਼ਿਆਦਾਤਰ ਧਰਮ ਨੂੰ ਬਦਨਾਮ ਕਰ ਦਿੰਦੇ ਨੇ ਉਸ ਨੂੰ।
ਉਹ ਰਾਜ ਹੁੰਦਾ ਹੀ ਇਸ ਤਰ੍ਹਾਂ ਹੈ ਜੀ, ਰਾਜ ਦੇਖੋ ਉਹ ਮੰਦਿਰ ਮਸਜਿਦ ਨਹੀਂ ਹੈ, ਰਾਜ ਕਰਕੇ ਪਾਠ ਕਰਕੇ ਗਏ ਚਲੇ ਗਏ। ਰਾਜ ਦੇ ਵਿੱਚ ਬਹੁਤ ਦੇਵਾ ਹੈ ਜੀ, ਔਰ ਬੜੀ ਸਿਆਣਪ ਨਾਲ ਹੀ ਚੱਲਣਾ ਪੈਂਦਾ ਹੈ। ਨਾ ਤੁਸੀਂ ਅੜ ਸਕਦੇ ਹੈ, ਕਦੀ ਤੁਹਾਨੂੰ ਨੀਵਾਂ ਹੋਣਾ ਪੈਂਦਾ ਹੈ, ਕਿਤੇ ਤੁਸੀਂ ਅਜਲਟ ਕਰ ਸਕਦੇ ਹੈ। ਹੁਣ ਮਹਾਰਾਜਾ ਰਣਜੀਤ ਸਿੰਘ ਦਾ ਕੇਸ ਹੀ ਸੀ ਜੀ, ਅੰਗਰੇਜ਼ਾਂ ਨਾਲ ਜਦੋਂ ਇਹਨਾਂ ਦੀ ਅੰਮ੍ਰਿਤਸਰ ਵਾਲੀ ਟ੍ਰੀਟੀ ਹੋਈ ਹੈ, ਅੰਗਰੇਜ਼ਾਂ ਇਹਨੇ ਮੰਨ ਲਿਆ। ਅੰਗਰੇਜ਼ ਕਹਿੰਦੇ ਭਾਈ ਸਤਲੁਜ ਤੋਂ ਉਰਲੇ ਪਾਸੇ ਨੀ ਆਉਣਾ ਤੂੰ,
ਠੀਕ ਹੈ ਜੀ।
ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਮੇਰੀ ਪਾਵਰ ਭਾਈ ਇਹਦੇ ਅੰਗਰੇਜ਼ਾਂ ਬਰਾਬਰ ਨਹੀਂ ਹੈਗੀ, ਨਹੀਂ ਆਉਂਦਾ। ਉਹ ਕੁਛ ਤੱਤੇ ਸੁਭਾਅ ਵਾਲੇ ਜਿਹੜੇ ਦਰਬਾਰ ਚ ਸੀ ਉਹ ਕਰਨ ਲੱਗ ਪਏ, ਲੈ ਤੂੰ ਵੀ ਐਵੇਂ ਡਰ ਜਾਂਦਾ ਅੰਗਰੇਜ਼ਾਂ ਤੋਂ, ਲੜ ਲੈਂਦੇ ਆ। ਮਹਾਰਾਜਾ ਰਣਜੀਤ ਸਿੰਘ ਨੇ ਆਰਾਮ ਨਾਲ ਦੱਸਿਆ, ਕਹਿੰਦਾ ਭਾਈ ਕੁਛ ਸਾਲ ਹੋਏ ਉਦੋਂ ਜਸਵੰਤ ਰਾਓ ਹੋਲਕਰ ਲੜਿਆ ਸੀ, ਉਹਦਾ ਤੁਸੀਂ ਕੀ ਹਾਲ ਹੋਇਆ ਸੀ? ਜੇ ਤਾਂ ਤੁਸੀਂ ਉਹ ਕਰੋ ਆਪਾਂ ਲੜ ਪੈਂਦੇ ਹਾਂ। ਔਰ ਇਹ ਉਹਦੀ ਸਿਆਣਪ ਸੀ, ਟੈਕਟੀਕਲ ਸੋਝੀ ਸੀ ਕਿ ਉਹ 40 ਸਾਲ ਰਾਜ ਕਰ ਗਿਆ। ਕਿੱਥੇ ਨਰਮ ਹੋਣਾ, ਕਿੱਥੇ ਗਰਮ ਹੋਣਾ, ਇਹ ਨੀ ਵੀ ਤੁਸੀਂ ਮੈਂ ਤਾਂ ਜੋਧਾ ਹੀ ਹਾਂ ਤੇ ਹਰ ਥਾਂ ਲੜੂ। ਆਪਾਂ ਆਪਣੇ ਡੇ ਟੂ ਡੇ ਲਾਈਫ ਚ ਜਾਂਦੇ ਆ ਬਾਜ਼ਾਰ ਚ, ਮੰਨ ਲਓ ਕੋਈ ਆਪਣੀ ਸਾਈਕਲ ਮਾਰ ਗਿਆ ਬਈ, ਜੇ ਤਾਂ ਅਗਲਾ ਤੱਕਣਾ ਫਿਰ ਆਪਾਂ ਚੁੱਪ ਜਾ ਕਰ ਜਾਂਦੇ ਹਾਂ ਵੀ ਚੱਲ ਕੋਈ ਨੀ ਬਾਈ ਕੋਈ ਨੀ, ਜੇ ਥੋੜਾ ਜਿਹਾ ਮਾੜਾ ਹੈਗਾ ਉਹਦੇ ਗੱਲ ਪੈ ਜਾਂਦੇ ਹਾਂ। ਅਸੀਂ ਆਪਣੇ ਆਪ ਨੂੰ ਉਹ ਵੇਰੀ ਕਰਦੇ ਹਾਂ, ਅਸੀਂ ਐ ਨੀ ਕਹਿੰਦੇ ਮੈਂ ਤਾਂ ਆਕੜ ਕਰਨਾ ਹੈਗਾ ਵੀ ਮੈਂ ਤਾਂ ਐਂ ਹੀ ਕਰੂੰ, ਐਂ ਨੀ ਹੁੰਦਾ। ਉਹੀ ਅਸੀਂ ਜੋ ਪੰਜਾਬ ਦੇ ਅਸੀਂ ਬਹੁਤੇ ਜਿੰਦਾਂ ਨੂੰ ਕਹਿੰਦੇ ਹਾਂ ਵੀ ਅਸੀਂ ਤਾਂ ਬੜੇ ਖਾੜਕੂ ਹੈ ਤੇ ਉਹ ਪਟਵਾਰੀ ਮੂਹਰੇ ਕਿਉਂ ਹੱਥ ਜੁੜੀ ਖੜੇ ਹੁੰਦੇ ਆ ਜੀ, ਹੈ ਨਾ, ਪਟਵਾਰੀ ਆ ਸੁੱਕਾ ਜਾਂਦਾ ਡਟਿਆ ਜਾਂਦਾ ਉਹਨੂੰ ਮੋਤੀਆਂ ਵਾਲੀ ਸਰਕਾਰ ਤੇ ਮਹਾਰਾਜ ਤੇ, ਠੀਕ ਹੈ, ਬੰਦਾ ਐਂ ਕਰਦਾ ਹੁੰਦਾ
ਪਾਕਿਸਤਾਨ ਨਾਲ ਜੁੜੀਆਂ ਵੀ ਕੁਛ ਗੱਲਾਂ ਇਰਫਾਨ ਹਬੀਬ ਹੋਰੀਆਂ ਨੇ ਬੜੇ ਵਧੀਆ ਕਮੈਂਟ ਕੀਤੇ ਉਹਦੇ ਉੱਤੇ ਕਿ ਸੱਚੀ ਤੁਹਾਨੂੰ ਡਾਕਟਰ ਸਾਹਿਬ ਲੱਗਦਾ ਕਿ ਪ੍ਰਹਾਰ ਸਾਹਿਬ ਕੇ ਹਿਸਟਰੀ ਦਾ ਕਤਲ ਹੋ ਜਾਊਗਾ ਜਾਂ ਹਿਸਟਰੀ ਆਪਣੇ ਅਜੇ ਵੀ ਸਹੀ ਰੂਪ ਦੇ ਵਿੱਚ ਬਾਹਰ ਨਿਕਲੂਗੀ? ਸਮੇਂ ਸਮੇਂ ਤੇ ਇਹਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਤਿਹਾਸ ਦਾ, ਜਿਵੇਂ ਤੁਸੀਂ ਕਹਿੰਦੇ ਹੋ ਵੀ ਪੋਜ਼ਿਟਿਵ ਸਿਗਨਲ ਇਹੀ ਨੇ ਕਿ ਅਸ਼ੋਕ ਦੇ 2000 ਸਾਲ ਲਾ ਲਓ ਤੁਸੀਂ, ਉਹ ਤੋਂ ਬਾਅਦ ਉਹਦੀ ਹਿਸਟਰੀ ਜ਼ਿਆਦਾ ਨਿਖਰ ਕੇ ਮੂਹਰੇ ਆਈ ਹੈ। ਹਾਲਾਂਕਿ ਸਾਨੂੰ ਇਹ ਆ ਵੀ ਜੇ ਦਬਾ ਦਿੱਤੀ ਤਾਂ ਦਾਬੇ ਜਾਂਦੀ, ਤਾਂ ਇਤਿਹਾਸ ਤੁਹਾਨੂੰ ਲੱਗਦਾ ਵੀ ਆਪਾਂ ਇੰਡੀਆ ਵਾਲੇ ਜਾਂ ਇਸ ਖਿੱਤੇ ਦਾ ਇਤਿਹਾਸ ਵੀ ਲਿਖਿਆ ਜਾਊਗਾ ਸਹੀ ਰੂਪ ਚ?
ਇਹ ਇਸ ਤਰ੍ਹਾਂ ਹੈ ਜੀ, ਜਿਹੜਾ ਆਪਾਂ ਐਕਚੁਅਲੀ ਜੋ ਵੀ ਚੇਂਜ ਵੇਖਣਾ ਚਾਹੁੰਦੇ ਹਾਂ ਨਾ ਉਹ ਆਪਣੇ ਲਾਈਫ ਟਾਈਮ ਚ ਵੇਖਣਾ ਚਾਹੁੰਦੇ ਹਾਂ, ਜਿਹੜਾ ਆਪਾਂ ਨੂੰ ਲੱਗਦਾ ਵੀ ਇਹ ਨਹੀਂ ਹੋ ਸਕਦਾ। ਬੀਜੇਪੀ ਸਦਾ ਤਾਂ ਰਹਿਣੀ ਹੈ ਠੀਕ ਹੈ ਨਾ ਜੀ ਕਦੇ ਕੋਈ ਸਿਆਣਾ ਵੀ ਆਊ ਅਕਬਰ ਵੀ ਗਿਆ ਅਕਾਲ ਮਹਾਰਾਜ ਰਣਜੀਤ ਸਿੰਘ ਵੀ ਗਿਆ ਮੋਦੀ ਵੀ ਜਾਊ ਰਾਈਟ ਥਿੰਕਿੰਗ ਵਾਲੇ ਲੋਕ ਆਉਣਗੇ ਤਾਂ ਜੀ ਉਹ ਆਏਗਾ ਇਹ ਸਾਰੇ ਨੂੰ ਇੱਕ ਤਰ੍ਹਾਂ ਦੀ ਨਹੀਂ ਰੱਦ ਸਕਦੇ ਜੀ ਇਹ ਪੋਸੀਬਿਲਿਟੀ ਸੋ ਇੰਡੀਪੈਂਡੈਂਟ ਸੋਚ ਵਾਲੇ ਲੋਕ ਹਮੇਸ਼ਾ ਹੀ ਰਹੇ ਹੈ ਰਹਿਣਗੇ ਤੇ ਚਾਪਲੂਸ ਜੇ ਵੀ ਹਮੇਸ਼ਾ ਹੀ ਰਹਿੰਦੇ ਸੀਗੇ ਉਹ ਹੁਣ ਵੀ ਹੁਣ ਕਰੋਨਾ ਦੀਆਂ ਗ੍ਰਾਂਟਾਂ ਲਈ ਜਾਂਦੇ ਆ ਤੇ ਵੀ ਹਿੰਦੂਇਜ਼ਮ ਐਡ ਕਰਦੇ ਬਿਲਕੁਲ ਬਣਾਈ ਜਾਂਦੇ ਕਿਤਾਬ ਹੈ ਕਹਿੰਦਾ ਬੰਦਾ ਨਾ ਐਸੀ ਬਿੰਗੀ ਟੇਢੀ ਲੱਕੜ ਦਾ ਬਣਿਆ ਹੋਇਆ ਹੈ ਤੁਸੀਂ ਇਹਦੇ ਚੋ ਸਿੱਧਾ ਕੁਛ ਬਣਾ ਹੀ ਨਹੀਂ ਸਕਦੇ
ਅੱਛਾ
ਹਾਂ ਕਹਿੰਦੇ ਇਹ ਐਂ ਰਹੂ ਇਹਦਾ ਇਹ ਹੈ ਵੀ ਤੁਸੀਂ ਇੱਕ ਸਮੱਸਿਆ ਹੱਲ ਕਰ ਦਿਓ ਉਹ ਇੱਕ ਸਮੱਸਿਆ ਦਾ ਜਿਹੜਾ ਹੱਲ ਹੈ ਨਾ ਉਹ ਚਾਰ ਹੋਰ ਪੈਦਾ ਕਰਦਾ ਤੇ ਇਹ ਡਿਸਸੈਟਿਸਫਾਈਡ ਰਹਿਣਾ ਬੰਦੇ ਨੇ ਐਂ ਰਹਿਣਾ ਹੈ ਇਸ ਕਰਕੇ ਇਹ ਨਾ ਸੋਚੋ ਵੀ ਕਿਸੇ ਦਿਨ ਕੋਈ ਉਹ ਆਜੂ ਵੀ ਸਾਰੇ ਬੜੇ ਭਰਾਵਾਂ ਮੰਗ ਰਿਹਾ ਕਰਨਗੇ ਜਾਂ ਸਾਰਾ ਉਹ ਨਾ ਇਹ ਇਹੋ ਜਿਹੀ ਹੋਈ ਹੈ ਦੁਨੀਆਂ ਨਾ ਕਦੇ ਹੋਣਾ ਜਿਹਨੂੰ ਅਸੀਂ ਰਾਮਦਾਸ ਕਹਿ ਲੈਂਦੇ ਹਾਂ ਉਹ ਹਾਲਾਂਕਿ ਉਹ ਤਾਂ ਵੀ ਐਵੀਂ ਆ ਉਹ ਕੋਈ ਐਡੀ ਉਹਦੇ ਚ ਵੀ ਸਾਰਾ ਕੁਛ ਉਹ ਕਿਸੇ ਬੜੇ ਵਧੀਆ ਸਕਾਲਰ ਨੇ ਕਿਹਾ ਸੀ ਕਹਿੰਦਾ ਜਦੋਂ ਤੱਕ ਅਸੀਂ ਪਿਛਾਕੜ ਸੋਚ ਹੈ ਨਾ ਸਾਡੀ ਅਸੀਂ ਆਪਣੀ ਗੋਲਡਨ ਏਜ ਪਾਸਟ ਵਿੱਚ ਵੇਖਦੇ ਹਾਂ ਉਦੋਂ ਤੱਕ ਅਸੀਂ ਤਰੱਕੀ ਨੀ ਕਰ ਸਕਦੇ ਗੋਲਡਨ ਏਜ ਤੁਸੀਂ ਫਿਊਚਰ ਚ ਆਣੀ ਹੈ ਅੱਜ ਦੀ ਘੜੀ ਸੁੱਖ ਸਹੂਲਤਾਂ ਅਸੀਂ ਮਾਣ ਰਹੇ ਹਾਂ ਮੈਂ ਤਾਂ ਇਹ ਕਹਿੰਦਾ ਬੱਚਿਆਂ ਨੂੰ ਮੈਂ ਕਿਹਾ ਬੇਟਾ ਤੁਸੀਂ ਜੋ ਮੌਜਾਂ ਕਰ ਰਹੇ ਹਾਂ ਜਿੰਨੀ ਸੋਹਣੀ ਲਾਈਫ ਤੁਸੀਂ ਜਿਉ ਰਹੀ ਹੈ ਇਹ ਤਾਂ ਅਕਬਰ ਕੋਲ ਨੀ ਸੀ
ਠੀਕ ਹੈ
ਨਾ ਜੀ ਅਕਬਰ ਨੇ ਆਗਰੇ ਤੋਂ ਦਿੱਲੀ ਆਉਣਾ ਹੁੰਦਾ 6 ਦਿਨ ਲੱਗ ਜਾਂਦੇ ਸੀ ਤੇ ਮਿੱਟੀ ਨਾਲ ਭਰ ਜਾਂਦਾ ਉਹ ਵੱਡ ਜਿੰਨੇ ਸੋਹਣੇ ਕੱਪੜੇ ਲੱਤੇ ਤੁਸੀਂ ਪਾਈ ਬੈਠੇ ਹੈ ਨਾ ਇਹਨਾਂ ਰਾਜਕੁਮਾਰੀਆਂ ਦੇ ਹੀ ਹੁੰਦੇ ਸੀ ਬਾਕੀ ਕਿਸੇ ਕੋਲ ਕੱਪੜੇ ਕੁੱਪੜੇ ਨਹੀਂ ਸੀ ਹੁੰਦੇ ਲੱਕ ਦੁਆਲੇ ਲਵੇਟਿਆ ਹੁੰਦਾ ਸੀ ਹੋਲੀਆ ਤਾਂ ਇਹਵੋਲਵ ਹੈ ਉਹ ਆਪਾਂ ਨੂੰ ਐਵੇਂ ਕਹਿੰਦੇ ਉਹ ਸਵਰਨ ਯੁੱਗ ਸੀ ਉਹ ਸਵਰਨ ਯੁੱਗ ਉਹ ਹੈ
ਨਹੀਂ ਮੈਂ ਪ੍ਰਹਾਰ ਸਾਹਿਬ ਇੱਕ ਵਾਰੀ ਆਪਣੇ ਨਾਨਾ ਜੀ ਨਾਲ ਅੰਮ੍ਰਿਤਸਰ ਤੋਂ ਮੋਹਾਲੀ ਆ ਰਹੇ ਸੀਗੇ ਰਾਤ ਨੂੰ ਤੇ ਗੱਡੀ ਚ ਸਾਡੇ ਕਾਰ ਚ ਏਸੀ ਲੱਗਿਆ ਤੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਕਵਾਲੀ ਸੁਣ ਰਹੇ ਸੀ ਉਦੋਂ ਉਹਨਾਂ ਨੇ ਕਿਹਾ ਕਹਿੰਦੇ ਵੀ ਏਦਾਂ ਦਾ ਸਫ਼ਰ ਕਹਿੰਦੇ ਬਾਦਸ਼ਾਹ ਅਕਬਰ ਵੀ ਨੀ ਕਰ ਸਕਦਾ ਜੇ ਉਹ ਗਰਮੀਆਂ ਦੇ ਵਿੱਚ ਠੰਡੀ ਹਵਾ ਚ ਬੈਠਾ ਹੋਵੇ ਤੇ ਤਾਨ ਸਹਿਰ ਗੀਤ ਸੁਣਾ ਰਿਹਾ ਹੋਵੇ
ਬਿਲਕੁਲ ਬਿਲਕੁਲ ਨਹੀਂ ਬੋਲਦੇ ਰਾਜਾ ਕੋਈ ਰਾਜ ਕਰਨਾ ਏਡਾ ਸੌਖਾ ਕੰਮ ਨੀ ਸੀ ਸਭ ਤੋਂ ਪਹਿਲੇ ਤਾਂ ਤੁਹਾਨੂੰ 24 ਘੰਟੇ ਆਪਦੀ ਔਲਾਦ ਤੋਂ ਡਰ ਆਪਦੀਆਂ ਰਾਣੀਆਂ ਤੋਂ ਡਰ ਪਤਾ ਨੀ ਕਿਹੜਾ ਕਦੋਂ ਜ਼ਹਿਰ ਮਿਲਾ ਕੇ ਦੇ ਪਤਾ ਨੀ ਮਾਰਦੇ ਕਮਰਾ ਬਦਲ ਬਦਲ ਸੁਣਦੇ ਜੀ ਵੀ ਕਿਸੇ ਨੂੰ ਪਤਾ ਨਾ ਲੱਗ ਜਾਏ ਕਿਹੜੇ ਕਮਰੇ ਸੁੱਤਾ ਜੀ
ਕਿਹੜੇ ਕਮਰੇ ਸੁੱਤਾ ਨਹੀਂ ਠੀਕ
ਹੈ ਕਿਹੋ ਜੀ ਆਊ ਉਹਦੇ
ਯਾਰ ਪ੍ਰਾਰ ਸਾਹਿਬ ਸਮਾਂ ਹੋ ਰਹੇ ਇਜਾਜ਼ਤ ਨੀ ਦਿੰਦਾ ਜੀ ਤੇ ਆਪਾਂ ਕੰਕਲੂਡਿੰਗ ਰਿਮਾਰਕਸ ਤੁਸੀਂ ਦੋ ਆਪਣੇ ਤੇ ਫੇਰ ਆਪਾਂ ਇਤਿਹਾਸ ਬਾਰੇ ਕਦੇ ਫੇਰ ਵੀ ਗੱਲਾਂ ਕਰਾਂਗੇ
ਹਾਂਜੀ ਇਤਿਹਾਸ ਹੈ ਜੀ ਜਿਹੜੇ ਸਹੀ ਲੋਕ ਆ ਉਹ ਵੀ ਲਿਖ ਰਹੇ ਆ ਹੁਣ ਵੀ ਲਿਖ ਰਹੇ ਆ ਲੇਕਿਨ ਅਸੀਂ ਇਤਿਹਾਸ ਕਰੀਏ ਟੈਕਸਟ ਬੁੱਕਾਂ ਤੱਕ ਹੀ ਨਾ ਸੀਮਿਤ ਰਹੀਏ ਜੋ ਸਾਨੂੰ ਸਕੂਲ ਚ ਪੜ੍ਹਾਈਆਂ ਜਾਂਦੀਆਂ ਉਹ ਤਾਂ ਦੇਖੋ ਸਰਕਾਰੀ ਵਰਜ਼ਨ ਹੀ ਹੋਊਗਾ ਉਹਨਾਂ ਦਾ ਲੇਕਿਨ ਬਾਕੀ ਜਿਹੜੀ ਰਿਸਰਚ ਹੈਗੀ ਆ ਉਹ ਚੱਲਦੀ ਰਹੀ ਹੈ ਚੱਲਦੀ ਰਹੂਗੀ ਪ੍ਰੋਫੈਸਰ ਅਫਾਨ ਹਬੀਬ ਨੇ ਜਾਂ ਉਹਨਾਂ ਦੇ ਪ੍ਰੋਫੈਸਰ ਰੂਮਲਾ ਥਾਪਰ ਹੈ ਪ੍ਰੋਫੈਸਰ ਵਿਪਿਨ ਚੰਦਰ ਨੇ ਚਲੋ ਇਹਨਾਂ ਚੋਂ ਬਿਪਿੰਦਰ ਰਾਜ ਦਾ ਡੈਥ ਹੋ ਗਈ, ਐਂ ਅਗਲੀ ਪੀੜ੍ਹੀ ਆਊਗੀ, ਐਸਾ ਨੀ ਹੈਗਾ ਵੀ ਕੋਈ ਖਤਮ ਮੁੱਕ ਜੂ।
ਠੀਕ,
ਚਲ ਇੰਡੀਆ ਚ ਮੈਂ ਕਹਿੰਦਾ ਕਰਾ ਲੈਣਗੇ ਉਲਟ ਫੁਲਟ, ਸਾਰੀ ਦੁਨੀਆਂ ਤਾਂ ਨੀ ਇਹਨਾਂ ਦੀ ਮੰਨੂਗਾ। ਸਾਰੀ ਦੁਨੀਆਂ ਚ ਐਕਚੁਲੀ ਨਾ ਰਿਲੀਜਨ ਦਾ ਥੋੜੀ ਜਿਹੀ ਹੋਇਆ ਵਾ, ਇਹ ਡੋਮੀਨੇਟ ਦਾ ਕਰ ਰਿਹਾ, ਸਾਰੀ ਦੁਨੀਆਂ ਚ ਰਿਵਾਈਵਲ ਜਿਹਾ ਹੋ ਰਿਹਾ ਹੈ, ਇਕੱਲੇ ਇੰਡੀਆ ਦਾ ਮਸਲਾ ਹੈਗਾ।
ਗ੍ਰੇਟ ਜੀ ਬਰਾੜ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ, ਸਾਡਾ ਹੁਣ ਸਮਾਂ ਹੀ ਪੂਰਾ ਹੋ ਗਿਆ, ਨਹੀਂ ਤਾਂ ਅਸੀਂ ਹੋਰ ਗੱਲਾਂ ਕਰਦੇ।
ਮੋਸਟ ਵੈਲਕਮ ਜਦੋਂ ਮੈਂ ਜੀ।
ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ,
ਓਕੇ ਜੀ,
ਓਕੇ ਜੀ, ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਜੀ।
ਤੇ ਇਹ ਸਨ ਸਾਡੇ ਨਾਲ ਸੁਭਾਸ਼ ਪਰਿਹਾਰ ਸਾਹਿਬ, ਤੇ ਇੱਕ ਛੋਟੀ ਜਿਹੀ ਬ੍ਰੇਕ ਤੇ ਇਸ ਤੋਂ ਬਾਅਦ ਸਾਡੇ ਮਹਿਮਾਨ ਮੇਨਕ ਭਟਨਾਗਰ ਜੀ ਦੇ ਨਾਲ ਗੱਲਬਾਤ ਕਰਾਂਗੇ ਬ੍ਰੇਕ ਤੋਂ ਬਾਅਦ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ।
ਕਿਆ ਆਪਕੇ ਘਰ ਔਰ ਆਟੋ ਇੰਸ਼ੋਰੈਂਸ ਕੀ ਰਿਨਿਵਲ ਹੋ ਰਹੀ ਹੈ? ਕਿਆ ਆਪ ਦੁਰਸਤ ਇੰਸ਼ੋਰੈਂਸ ਕਵਰੇਜ ਕੇ ਲਿਏ ਅੱਛੀ ਕੀਮਤ ਕੀ ਤਲਾਸ਼ ਮੇ ਹੈ? ਤੋ ਫਿਰ ਆਪਕੋ ਆਲ ਸਟੇ ਏਜੈਕ ਏਜੰਸੀ ਕੇ ਰਾਜਾ ਮੁਦੱਸਰ ਕੋ 6472903773 ਪਰ ਕਾਲ ਕਰਨੀ ਚਾਹੀਏ। ਅੱਜ ਹੀ ਕਾਲ ਕਰੇ ਔਰ ਆਪ ਦੋ ਕਾਰੋ ਔਰ ਇੱਕ ਘਰ ਕੀ ਇੰਸ਼ੋਰੈਂਸ ਕਰਾਤੇ ਵਕਤ ਤਕਰੀਬਨ $1,775 ਕੀ ਬਚਤ ਕਰ ਸਕਤੇ ਹੈ। ਰਾਜਾ ਮੁਦੱਸਰ 6472903773 ਆਲ ਸਟੇਟ ਕੇ ਸਾਥ ਆਪ ਮਹਿਫੂਜ਼ ਹਾਥੋਂ ਮੇ ਹੈ। ਟਰਮਸ ਐਂਡ ਕੰਡੀਸ਼ਨ ਅਪਲਾਈ।
Cluck Clucks in Mississauga, celebrating first year anniversary. Zabardast offer, get 15% off with the reference of Radio Sazo Awaaz in the whole month of September. Kids menu sirf $8.99 mein. Freshly made waffle sandwiches, chicken sliders, roasted chicken with less oil, fries, chipotle fries, cheesy fries, potato wedges, onions ring. All day menu under $10 only. Made fresh, served fresh. Open 7 days a week, 70 World Drive in Mississauga. For order, menu and store hours, visit at cluckclucks.ca or call at 289-562-0030.
Morning everyone, you're listening to WTUR 770 AM, your trusted source for news and information. Here comes your host, Ramanjit Sidhu, with the current affairs.
Current affairs, we're going to talk about the current affairs. ਨੈਕਸਟ ਜੀ, ਗੁੱਡ ਮਾਰਨਿੰਗ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਭਾਜੀ ਸਤਿ ਸ਼੍ਰੀ ਅਕਾਲ, ਵੈਰੀ ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ ਜੀ?
ਸਤਿ ਸ਼੍ਰੀ ਅਕਾਲ ਜੀ, ਮੈਂ ਬਹੁਤ ਠੀਕ ਠਾਕ, ਹੋਪਫੁਲੀ ਯੂ ਆਰ ਡੂਇੰਗ ਗੁੱਡ।
ਯਾ ਭਾਜੀ, ਵੀ ਆਮ ਡੂਇੰਗ ਵੈਰੀ ਵੈਲ, ਥੈਂਕ ਯੂ।
ਗ੍ਰੇਟ ਜੀ, ਸੋ ਸਪਟੈਂਬਰ 1st ਹੈ ਜੀ, ਅੱਜ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ ਤੇ ਦੇਰ ਆਰ ਮਸਟ ਬੀ ਸਮ ਸਪੈਸ਼ਲ ਆਫਰਸ ਫਰੋਮ ਯੋਰ ਸਾਈਡ, ਕੁਝ ਐਸੀ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕਰੋ ਜੀ।
ਬਿਲਕੁਲ ਭਾਜੀ, ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ, ਮੈਂ ਭਟਾਗਰ ਤੇ ਜੀਐਨਈ ਟੀਮ ਵੱਲੋਂ ਸਭ ਨੂੰ ਸਤਿ ਸ਼੍ਰੀ ਅਕਾਲ, ਸਲਾਮ ਤੇ ਨਮਸਕਾਰ ਕਹਿਣਾ ਚਾਹੁੰਦਾ ਜੀ, ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਦੇਖੋ ਭਾਜੀ, ਸਭ ਤੋਂ ਪਹਿਲੀ ਗੱਲ ਜਿਹੜੀ ਕਰਾਂਗੇ ਉਹ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ, ਜਿਹਨਾਂ ਦੀ ਕਲੋਜ਼ਿੰਗ ਦੇ ਵਿੱਚ ਕੱਲ ਕਾਫੀ ਕਲੋਜ਼ਿੰਗ ਹੋਈਆਂ ਸੀ, ਜਿਵੇਂ ਮੈਨੂੰ ਪਤਾ ਹੈਗਾ ਆਲਮੋਸਟ 32 ਕਲੋਜ਼ਿੰਗ ਤਾਂ ਆਪਾਂ ਹੀ ਕੀਤੀਆਂ ਨੇ ਕੱਲ, ਠੀਕ ਹੈ ਜੀ, ਤੇ ਕਾਫੀ ਭੈਣ ਭਰਾ ਨੂੰ ਜਿਹੜਾ ਹੈਗਾ ਖੜੇ ਪੈਰ ਜਿਹੜੀ ਹੈਗੀ ਆ ਕਲੋਜ਼ਿੰਗ ਦੇ ਵਿੱਚ ਇਸ਼ੂ ਆ ਰਿਹਾ ਸੀਗੇ। ਐਂਡ ਦੋਜ਼ ਇਸ਼ੂਜ਼ ਵਰ ਕਿ ਕੁਝ ਸਿਚੁਏਸ਼ਨਸ ਦੇ ਵਿੱਚ ਉਹ ਆਪਣੀ ਡਾਊਨ ਪੇਮੈਂਟ ਪ੍ਰੂਵ ਨਹੀਂ ਹੋ ਪਾਈ, ਕੁਝ ਸਿਚੁਏਸ਼ਨ ਦੇ ਵਿੱਚ ਡਾਊਨ ਪੇਮੈਂਟ ਨਹੀਂ ਸੀ, ਜਿਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਹਜੇ ਐਕਸਟੈਂਸ਼ਨ ਲੈਣੀ ਪੈ ਰਹੀ ਆ। ਕੁਝ ਸਿਚੁਏਸ਼ਨ ਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਸੀਗਾ ਕਿ ਹਜੇ ਵੀ ਕਮਿਟਮੈਂਟ ਨਹੀਂ ਆਈ ਆ, ਜਾਂ ਜਿਹੜੀ ਕਮਿਟਮੈਂਟ ਆਈ ਸੀਗੀ ਉਹ ਲੋਨ ਟੂ ਵੈਲਿਊ ਘੱਟ ਹੋ ਕੇ ਆਈ ਸੀਗੀ, ਜਿੱਥੇ ਭੈਣ ਭਰਾਵਾਂ ਨੂੰ ਜਿਹੜਾ ਹੈਗਾ ਹੋਰ ਮਨੀ ਦੀ ਜਿਹੜੀ ਹੈਗੀ ਆ ਰਿਕੁਆਇਰਮੈਂਟ ਸੀਗੀ। ਆਹ ਚੀਜ਼ਾਂ ਵਾਸਤੇ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ, ਐਂਡ ਜਿਹੜਾ ਹੈਗਾ ਮੈਂ ਤੁਹਾਨੂੰ ਪੂਰੀ ਮਦਦ ਕਰ ਸਕਦਾ ਹੈਗਾ, ਤੁਹਾਨੂੰ ਜੇ ਕੋਈ ਸ਼ਾਰਟਫਾਲ ਪੈ ਰਹੀ ਸੀ ਜਾਂ ਪੈ ਰਹੀ ਹੈ ਜਾਂ ਜਿਸ ਕਰਕੇ ਤੁਸੀਂ ਐਕਸਟੈਂਸ਼ਨ ਹੁਣ ਲਈ ਹੋਈ ਆ ਜਾਂ ਤੁਹਾਡੀ ਮੌਰਗੇਜ ਨਹੀਂ ਹੋ ਪਾਈ ਕੋਈ ਵੀ ਕਾਰਨਵਸ਼, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ। ਨੰਬਰ ਆਪਣਾ ਹੈਗਾ ਜੀ 647-702-2023, 6477022023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ, ਐਂਡ ਅਸੀਂ ਜਿਹੜਾ ਹੈਗਾ ਤੁਹਾਡੀ ਪੂਰੀ ਮੌਰਗੇਜ ਜਿਹੜੀ ਹੈਗੀ ਆ ਉਹ ਅਰੇਂਜ ਕਰਾ ਕੇ ਤੁਹਾਨੂੰ ਵਿਦ ਇਨ 24 ਆਵਰ ਦੇ ਵਿੱਚ ਕਲੋਜ਼ਿੰਗ ਵੀ ਕਰਾ ਸਕਦੇ ਹਾਂ। ਤੁਹਾਨੂੰ ਜਿਹੜੀ ਐਕਸਟਰਾ ਹੁਣ ਕੋਸਟ ਪੈ ਰਹੀ ਆ ਉਹ ਸਾਰੀ ਕੋਸਟ ਜਿਹੜੀ ਹੈਗੀ ਤੁਹਾਡੀ ਬਚਾਈ ਜਾ ਸਕਦੀ ਆ, ਬਟ ਤੁਹਾਨੂੰ ਇਹ ਨਹੀਂ ਕਰਨਾ ਪੈਣਾ ਕਿ ਹੁਣ ਤੁਸੀਂ ਹੁਣ ਦੁਬਾਰਾ ਤੋਂ ਬੈਠ ਕੇ ਸੋਚੋ, ਤੁਹਾਨੂੰ ਐਕਸ਼ਨ ਲੈਣੇ ਪੈਣੇ ਆ so that we can get this thing sorted out for you. ਤੇ ਜੇ ਕੋਈ ਵੀ ਭੈਣ ਭਰਾ ਨੂੰ ਇੱਦਾਂ ਦੀ ਇਸ਼ੂ ਆ ਰਹੇ ਨੇ, ਆਪਣਾ ਆਫਿਸ 7 ਦਿਨ ਖੁੱਲਿਆ ਹੁੰਦਾ ਜੀ, ਆਵਰਸ ਹੈਗੀਆਂ ਮੰਡੇ ਟੂ ਫਰਾਈਡੇ 9 ਵਜੇ ਤੋਂ ਲੈ ਕੇ ਸ਼ਾਮ ਦੇ 7:30 ਵਜੇ ਤੱਕ, ਸੈਚਰਡੇ ਨੂੰ 9 ਤੋਂ 6, ਸੰਡੇ ਨੂੰ 11 ਤੋਂ 4, ਐਂ ਤੁਹਾਨੂੰ ਸੇਮ ਲੈਵਲ ਆਫ ਸਰਵਿਸ ਜਿਹੜੀ ਵੀਕਡੇ ਦੇ ਵਿੱਚ ਮਿਲਦੀ ਹੈ ਉਹੀ ਤੁਹਾਨੂੰ ਵੀਕਐਂਡ ਦੇ ਵਿੱਚ ਵੀ ਮਿਲੇਗੀ, ਨਾਲ ਦੇ ਨਾਲ ਤੁਹਾਨੂੰ ਵਿਦਇਨ 90-120 ਡੇਜ਼ ਦੇ ਵਿੱਚ ਬੈਂਕ ਜਾਂ ਆਲਟਰਨੇਟ ਲੈਂਡਰ ਕੋਲ ਮੂਵ ਕਰਾਇਆ ਜਾ ਸਕਦਾ ਹੈਗਾ, ਜਿੱਥੇ ਤੁਹਾਨੂੰ ਹੋਰ ਬੈਟਰ ਰੇਟ ਦਵਾਇਆ ਜਾ ਸਕੇ। ਜੇ ਕੋਈ ਵੀ ਭੈਣ ਭਰਾ ਨੇ ਗੱਲਬਾਤ ਕਰਨੀ ਆ, ਕੋਈ ਵੀ ਕੰਸਲਟੇਸ਼ਨ ਲੈਣੀ ਆ, ਨੰਬਰ ਆਪਣਾ 1 ਹੈ 647-702-2023
ਥੋੜੀ ਆਵਾਜ਼ ਮਿਸ ਹੋਈ ਸੀ ਜੀ, ਇੱਕ ਵਾਰ ਨੰਬਰ ਰਿਪੀਟ ਕਰ ਦਿਓ ਫਿਰ ਮੈਂ ਵੀ ਕਰ ਦਾਂਗਾ।
ਦੁਬਾਰਾ ਦੱਸਣਾ ਜੀ, 647-702-2023 647-702-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ, ਐਂਡ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਬਾਈ ਥੋੜੀ ਜਿਹੀ ਗੱਲਬਾਤ ਜ਼ਰੂਰ ਕਰਦੇ ਆਪਣੇ ਸਪਟੈਂਬਰ ਸਪੈਸ਼ਲ ਦੀ ਵੀ, ਕਿਉਂਕਿ ਨਵਾਂ ਮੰਥ ਚੜਿਆ ਹੈਗਾ ਤਾਂ ਨਵੀਂ ਚੀਜ਼ ਲੈ ਕੇ ਆਏ ਹੈਗੇ ਆ, ਜਿਹੜੀ ਨਵੀਂ ਚੀਜ਼ ਹੈਗੀ ਆ ਉਹ ਵੀ ਹੈਗੀ ਆ ਜਿਹੜੀ ਅੱਜ ਕੱਲ੍ਹ ਇੱਕ ਰਿਕੁਆਇਰਮੈਂਟ ਜੀ ਬਣ ਗਈ ਹੈ ਜੀ। ਦੇਖੋ ਕਾਫੀ ਭੈਣ ਭਰਾਵਾਂ ਨੂੰ ਜਿਹੜਾ ਹੈਗਾ ਐਮਰਜੈਂਸੀ ਫੰਡ ਦੀ ਲੋੜ ਪੈ ਰਹੀ ਆ, ਜਾਂ ਮਨੀ ਚਾਹੀਦੀ ਹੋ ਗਈ ਹੈ ਜਿਹੜੀ ਸ਼ਾਰਟ ਟਰਮ ਵਾਸਤੇ, ਕਿਉਂ ਕਿਉਂਕਿ ਕਾਫੀਆਂ ਨੇ ਜਿਹੜੇ ਘਰ ਲਏ ਹੋਏ ਨੇ ਉਹਨਾਂ ਨੇ ਕੰਸਟਰਕਸ਼ਨ ਕਰਾਉਣੀ ਆ, ਜਾਂ ਉਹਨਾਂ ਨੂੰ ਜਿਹੜਾ ਹੈਗਾ ਬੱਚਿਆਂ ਲਈ ਜਿਹੜਾ ਹੈਗਾ ਪੈਸੇ ਚਾਹੀਦੇ ਹੈਗੇ ਆ, ਕਿਉਂ ਕਿਉਂਕਿ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਯੂਨੀਵਰਸਿਟੀ ਕਾਲਜ ਦੇ ਵਿੱਚ ਮਨੀ ਸ਼ਾਰਟ ਪੈ ਰਿਹਾ ਹੈਗਾ, ਜਾਂ ਉਹ ਕਾਫੀ ਸਿਚੁਏਸ਼ਨ ਇੱਦਾਂ ਦੀ ਵੀ ਦੇਖੀ ਗਈਆਂ ਨੇ ਕਿ ਮਲਟੀਪਲ ਪ੍ਰੋਪਰਟੀਜ਼ ਹੈਗੀਆਂ ਪਰ ਉਹਦੇ ਵਿੱਚ ਇਕੁਇਟੀ ਘੱਟ ਹੈਗੀ ਆ, ਤਾਂ ਉਹ ਫਿਰ ਜਿਹੜੀ ਹੈਗੀ ਆ ਐਮਰਜੈਂਸੀ ਫਾਈਨੈਂਸਿੰਗ ਦੀ ਉਹਨਾਂ ਨੂੰ ਨੀਡ ਪੈ ਰਹੀ ਹੈ। ਦੇਖੋ ਆਹ ਚੀਜ਼ਾਂ ਵਾਸਤੇ ਤੁਹਾਨੂੰ ਐਮਰਜੈਂਸੀ ਫਾਈਨੈਂਸਿੰਗ ਵਿਦ ਇਨ 48 ਆਵਰ ਦੇ ਵਿੱਚ ਕਰਾਈ ਜਾ ਸਕਦੀ ਆ। ਕਿੱਦਾਂ ਹੁੰਦੀ ਹੈ ਜੀ, ਜਿੰਨੀ ਵੀ ਅਪਰੇਜ਼ਲ ਆਏਗੀ ਆਪਾਂ ਉਹਦਾ ਅਪ ਟੂ 80% ਤੱਕ ਜਿਹੜਾ ਹੈਗਾ ਪੈਸਾ ਤੁਹਾਨੂੰ ਦਵਾ ਸਕਦੇ ਹਾਂ, ਐਂਡ ਔਨ ਐਕਸੈਪਸ਼ਨ ਬੇਸਿਸ ਤੇ ਆਪਾਂ 85% ਲੋਨ ਟੂ ਵੈਲਿਊ ਵੀ ਜਾ ਸਕਦੇ ਹਾਂ, ਦੈਟ ਇਜ਼ ਔਨ ਅ ਕੇਸ ਬਾਈ ਕੇਸ ਬੇਸਿਸ। ਸਾਰਾ ਦਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਹਾਂ, ਉਹਦੇ ਵਿੱਚ ਤੁਹਾਨੂੰ 6 ਮਹੀਨੇ ਦਾ ਟਰਮ ਜਾਂ ਤੁਹਾਨੂੰ 1 ਈਅਰ ਦਾ ਟਰਮ ਵੀ ਦੇ ਸਕਦੇ ਹਾਂ ਐਸ ਪਰ ਯੋਰ ਨੀਡ। ਐਂਡ ਬਾਅਦ ਦੇ ਵਿੱਚ ਆ ਮੋਰਗੇਜ ਨੂੰ ਜਿਹੜਾ ਹੈਗਾ ਉਹ ਆਪਾਂ ਪੋਰਟ ਵੀ ਕਰਾ ਸਕਦੇ ਹਾਂ ਜਿੱਥੇ ਤੁਹਾਨੂੰ ਹੋਰ ਬੈਟਰ ਰੇਟ ਦਵਾਇਆ ਜਾ ਸਕੇ। ਵਿਦ ਇਨ ਜੇ ਅਮੋਰਟਾਈਜੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਨੂੰ ਬਾਅਦ ਆਪਾਂ ਅਮੋਰਟਾਈਜ਼ ਕਰ ਰਹੇ ਹੈਗੇ ਹਾਂ ਓਵਰ 25 ਈਅਰ, ਨਾਲ ਦੇ ਨਾਲ ਤੁਹਾਡੇ ਅਕਾਊਂਟ ਦੇ ਵਿੱਚ ਸਿੱਧਾ ਜਿਹੜਾ ਹੈਗਾ ਪੈਸਾ ਡਿਪੋਜ਼ਿਟ ਹੋ ਜਾਂਦਾ ਲੋਇਰ ਤੋਂ, ਜਿਹੜਾ ਵੀ ਤੁਸੀਂ ਪੈਸਾ ਲੈਂਦੇ ਹੋ ਤੁਹਾਨੂੰ ਇੰਟਰਸਟ ਓਨਲੀ ਪੇਮੈਂਟ ਜਿਹੜੀ ਹੈਗੀ ਆ ਉਹ ਪੈਂਦੀਆਂ ਨੇ ਫੋਰ ਦਾ ਪੀਰੀਅਡ ਆਫ ਟਾਈਮ ਤੁਸੀਂ ਉਹ ਪੈਸਾ ਰੱਖਦੇ ਹੋ। ਜੇ ਕੋਈ ਵੀ ਭੈਣ ਭਰਾ ਨੇ ਮਿਲਣਾ ਸਪਟੈਂਬਰ ਸਪੈਸ਼ਲ ਜਿਹੜਾ ਹੈਗਾ ਔਰ ਐਮਰਜੈਂਸੀ ਫਾਈਨੈਂਸਿੰਗ ਉਹਦੇ ਵਾਸਤੇ ਕੋਈ ਗੱਲਬਾਤ ਕਰਨੀ ਆ, ਨੰਬਰ ਆਪਣਾ 1 ਹੈ 647-702-2023 647-702-2023 ਤੇ। ਜੇ ਤੁਹਾਡਾ ਫੋਨ ਨਾ ਚੱਕ ਪਈਏ ਤਾਂ ਰਿਕੁਐਸਟ ਕਰਦੇ ਹਾਂ ਤੁਸੀਂ ਸਾਨੂੰ ਟੈਕਸਟ ਜਾਂ ਵਟਸਐਪ ਭੇਜ ਦਿਓ, ਵਿਦ ਇਨ 2 ਆਵਰ ਦੇ ਵਿੱਚ ਤੁਹਾਨੂੰ ਜਵਾਬ ਦਿੱਤਾ ਜਾਏਗਾ ਐਂਡ ਤੁਹਾਨੂੰ ਪੂਰੀ ਮਦਦ ਕੀਤੀ ਜਾਏਗੀ। ਨੰਬਰ ਸਾਰੀ ਗੱਲਬਾਤ ਦਾ 1 ਹੈ 647-702-2023 647-702-2023 ਤੇ। ਭਾਜੀ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਥੈਂਕ ਯੂ ਵੈਰੀ ਮਚ ਮਹਿੰਤ ਜੀ, ਹੈਵ ਅ ਗ੍ਰੇਟ ਵੀਕਐਂਡ। ਇਸ ਦੇ ਨਾਲ ਜੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਤੇ ਹੈਵ ਅ ਗ੍ਰੇਟ ਵੀਕਐਂਡ ਤੇ ਆਈ ਕੈਚ ਯੂ ਅਪ ਔਨ ਮੰਡੇ ਮਾਰਨਿੰਗ 8 AM ਤੇ ਉਦੋਂ ਤੱਕ ਵੀ ਆ ਗਿਆ ਦੋ ਨਵੇਂ ਵਿਸ਼ੇ ਨਵੀਆਂ ਗੱਲਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗਾ ਆਫਟਰ 2 ਡੇਜ਼। ਹੈਵ ਅ ਗ੍ਰੇਟ ਵੀਕਐਂਡ, ਥੈਂਕ ਯੂ ਤੇ ਹੁਣ ਖਬਰਾਂ
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਨਵੇਂ ਅੰਤਰਿਮ ਐਥਿਕਸ ਕਮਿਸ਼ਨਰ ਨੂੰ ਕੀਤਾ ਗਿਆ ਨਿਯੁਕਤ। ਗ੍ਰੀਨ ਬੈਲਟ ਪਲਾਨ ਦੇ ਪੱਖ ਵਿਚ ਫੋਰ ਪੱਤਰਕਾਰਾਂ ਦੇ ਨਾਲ ਹੋਏ ਔਖੇ। ਟੋਰਾਂਟੋ ਵਿਚ ਵਾਪਰੀ ਛੁਰੇਬਾਜ਼ੀ ਦੀ ਇਕ ਘਟਨਾ ਜਿਸ ਵਿਚ ਇਕ ਔਰਤ ਹੋਈ ਜ਼ਖਮੀ। ਕਲਾਰਕ ਨੇ ਮੰਗੀ ਮਾਫ਼ੀ, ਗ੍ਰੀਨ ਬੈਲਟ ਸਕੈਂਡਲ ਦੇ ਕਾਰਨ ਨਹੀਂ ਦੇਣਗੇ ਅਸਤੀਫ਼ਾ। ਹੁਣ ਖਬਰਾਂ ਵਿਸਥਾਰ ਨਾਲ। ਨਵੇਂ ਅੰਤਰਿਮ ਕਨਫਲਿਕਟ ਆਫ ਇਨਸਰਟ ਐਂਡ ਐਥਿਕਸ ਕਮਿਸ਼ਨਰ ਨੂੰ ਆਖਿਰਕਾਰ ਨਿਯੁਕਤ ਕਰ ਲਿਆ ਗਿਆ। ਇਹ ਅਹੁਦਾ ਪਿਛਲੇ ਕਈ ਮਹੀਨਿਆਂ ਤੋਂ ਖਾਲੀ ਪਿਆ ਹੋਇਆ ਸੀ। 6 ਮਹੀਨਿਆਂ ਦੇ ਕਾਰਜਕਾਲ ਦੇ ਲਈ ਇਸ ਅਹੁਦੇ ਦੇ ਉੱਤੇ ਕਾਨਰੇਡ ਵਿਨਰਿਚ ਵੌਨ ਫਿਨਕੈਨਸਟੇਨ ਨੂੰ ਨਿਯੁਕਤ ਕੀਤਾ ਗਿਆ। ਸਾਬਕਾ ਕਨਫਲਿਕਟ ਆਫ ਇਨਸਰਟ ਐਂਡ ਐਥਿਕਸ ਵਾਚਡੌਗ ਮਾਰੀਓ ਡਿਓਨ ਫਰਵਰੀ ਦੇ ਵਿਚ ਰਿਟਾਇਰ ਹੋ ਗਏ ਸਨ। ਫਿਰ ਅਪ੍ਰੈਲ ਦੇ ਵਿਚ ਮਾਰਟਿਨ ਰਿਚਰਡ ਨੇ ਇਹ ਭੂਮਿਕਾ ਨਿਭਾਉਣੀ ਸ਼ੁਰੂ ਕੀਤੀ, ਪਰ ਕੁਝ ਹਫ਼ਤਿਆਂ ਬਾਅਦ ਹੀ ਉਨ੍ਹਾਂ ਨੇ ਇਹ ਅਹੁਦਾ ਛੱਡ ਦਿੱਤਾ ਕਿਉਂਕਿ ਉਹ ਲਿਬਰਲ ਕੈਬਨਿਟ ਮੰਤਰੀ ਡੋਮਿਨਿਕ ਲਿਬਲੌਂਗ ਦੇ ਰਿਸ਼ਤੇਦਾਰ ਸੀ ਅਤੇ ਇਸ ਕਾਰਨ ਉਨ੍ਹਾਂ ਦੀ ਕਾਫ਼ੀ ਆਲੋਚਨਾ ਹੋਈ। ਉਸ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਿਚਰਡ ਦੀ ਨਿਯੁਕਤੀ ਦਾ ਪੱਖ ਪੂਰਿਆ ਸੀ ਅਤੇ ਪੱਤਰਕਾਰਾਂ ਨੂੰ ਇਹ ਦਸਿਆ ਸੀ ਕਿ ਉਹ ਐਥਿਕਸ ਕਮਿਸ਼ਨਰ ਆਫਿਸ ਦੇ ਵਿਚ ਸੀਨੀਅਰ ਅਧਿਕਾਰੀ ਰਹਿ ਚੁੱਕੇ ਨੇ। ਉਸ ਕੋਲ ਦਹਾਕੇ ਤੋਂ ਵੀ ਲੰਬਾ ਤਜਰਬਾ ਹੈ। ਪਿਛਲੇ ਕਮਿਸ਼ਨਰ ਦੇ ਮੈਡੀਕਲ ਲੀਵ ਉਤੇ ਜਾਣ ਉਤੇ ਵੀ ਉਸਨੇ ਅਹੁਦਾ ਸਾਂਭਿਆ ਸੀ। ਗ੍ਰੀਨ ਬੈਲਟ ਦੇ ਮਾਮਲੇ ਦੇ ਵਿਚ ਸਵਾਲ ਜਵਾਬ ਕਰਦਿਆਂ ਹੋਇਆਂ ਪੱਤਰਕਾਰਾਂ ਦੇ ਨਾਲ ਫੋਰਡ ਉਲਝ ਗਏ। ਇਕ ਪਾਸੇ ਤਾਂ ਉਨ੍ਹਾਂ ਦੇ ਵੱਲੋਂ ਓਨਟਾਰੀਓ ਦੇ ਹਾਊਸਿੰਗ ਮੰਤਰੀ ਦਾ ਪੱਖ ਪੂਰਿਆ ਗਿਆ, ਦੂਜੇ ਪਾਸੇ ਗ੍ਰੀਨ ਬੈਲਟ ਪਲਾਨ ਨੂੰ ਵੀ ਸਹੀ ਦਸਿਆ ਗਿਆ। ਵੀਰਵਾਰ ਸਵੇਰੇ ਫੋਰਡ ਦੇ ਵੱਲੋਂ ਇਟੋਬੀਕੋ ਦੇ ਵਿਚ ਨਿਊਜ਼ ਕਾਨਫਰੰਸ ਕੀਤੀ ਗਈ। ਇਸ ਸਮੇਂ ਉਨ੍ਹਾਂ ਦੇ ਨਾਲ ਲੇਬਰ ਤੇ ਐਜੂਕੇਸ਼ਨ ਮੰਤਰੀ ਵੀ ਮੌਜੂਦ ਸਨ, ਪਰ ਮਾਮਲਾ ਇੰਟੀਗ੍ਰਿਟੀ ਕਮਿਸ਼ਨਰ ਦੀਆਂ ਲਭਤਾਂ ਦੇ ਨਾਲ ਨਾਲ ਹਾਊਸਿੰਗ ਮੰਤਰੀ ਦੇ ਅਸਤੀਫੇ ਦੀ ਉੱਠ ਰਹੀ ਮੰਗ ਉਤੇ ਆ ਕੇ ਉਲਝ ਗਿਆ। ਫੋਰਡ ਨੇ ਆਖਿਆ ਕਿ ਹਾਊਸਿੰਗ ਮੰਤਰੀ ਸਟੀਵ ਕਲਾਰਕ ਦਾ ਕੰਮ ਬਹੁਤ ਔਖਾ ਹੈ ਤੇ ਉਹ ਆਪਣੇ ਅਹੁਦੇ ਉਤੇ ਬਣੇ ਰਹਿਣਗੇ। ਅਗਲੇ ਦਹਾਕੇ ਦੇ ਵਿਚ ਸਰਕਾਰ ਵੱਲੋਂ 1.5 ਮਿਲੀਅਨ ਘਰਾਂ ਦੇ ਨਿਰਮਾਣ ਦੇ ਵਿਚ ਅਹਿਮ ਭੂਮਿਕਾ ਨਿਭਾਉਣਗੇ। ਜ਼ਿਕਰਯੋਗ ਹੈ ਕਿ ਇੰਟੀਗ੍ਰਿਟੀ ਕਮਿਸ਼ਨਰ ਦੇ ਵੱਲੋਂ ਬੁੱਧਵਾਰ ਨੂੰ ਇਹ ਰਿਪੋਰਟ ਕੀਤੀ ਗਈ ਕਿ ਕਲਾਰਕ ਦੇ ਵੱਲੋਂ ਮੈਂਬਰਜ਼ ਇੰਟੀਗ੍ਰਿਟੀ ਐਕਟ 2 ਸੈਕਸ਼ਨ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਬਾਅਦ ਤੋਂ ਹੀ ਕਲਾਰਕ ਦੇ ਅਸਤੀਫੇ ਦੀ ਮੰਗ ਉੱਠਣ ਲੱਗੀ। ਫਿਰ ਫੋਰਡ ਨੂੰ ਉਸ ਸਮੇਂ ਗੁੱਸਾ ਆ ਗਿਆ ਜਦੋਂ ਇਕ ਪੱਤਰਕਾਰ ਨੇ ਇਹ ਸਵਾਲ ਪੁੱਛਿਆ ਕਿ ਇਸ ਮਾਮਲੇ ਦੇ ਵਿਚ ਤੁਸੀਂ ਸਾਰੀ ਜ਼ਿੰਮੇਵਾਰੀ ਲਵੋਗੇ। ਫੋਰਡ ਨੇ ਇਸ ਸਵਾਲ ਦਾ ਜਵਾਬ ਦੇਣ ਦੀ ਥਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਤੁਹਾਡੇ ਕੋਲ ਘਰ ਹੋਵੇਗਾ ਤੇ ਤੁਸੀਂ ਇਸ ਤੋਂ ਬਾਅਦ ਆਪਣੇ ਘਰ ਜਾਓਗੇ, ਪਰ ਇੱਥੇ ਕਈ ਲੋਕ ਹਨ ਜਿਨ੍ਹਾਂ ਦੇ ਕੋਲ ਘਰ ਨਹੀਂ ਹੈ, ਅਸੀਂ ਉਨ੍ਹਾਂ ਦੇ ਲਈ ਘਰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਜੇ ਪਾਸੇ ਵੀਰਵਾਰ ਨੂੰ ਆਪਣੇ ਨਿੱਜੀ ਨਿਊਜ਼ ਕਾਨਫਰੰਸ ਦੇ ਵਿਚ ਕਲਰਕ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੇ ਵੱਲੋਂ ਓਨਟਾਰੀਓ ਵਾਸੀਆਂ ਤੋਂ ਕੋਈ ਮਾਫ਼ੀ ਵੀ ਨਹੀਂ ਮੰਗੀ ਗਈ। ਟੋਰੋਂਟੋ ਦੇ ਵਿਚ ਛੁਰੇਬਾਜ਼ੀ ਦੀ ਇਕ ਘਟਨਾ ਵਾਪਰੀ ਜਿਸ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ ਜਦਕਿ ਇਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਵੀਰਵਾਰ ਨੂੰ ਰਾਤ 9:30 ਵਜੇ ਦੇ ਨੇੜੇ ਤੇੜੇ ਪੁਲਿਸ ਨੂੰ ਬਾਰ ਸਟਰੀਟ ਤੇ ਸੈਂਟ ਕਲੇਅਰ ਐਵੀਨਿਊ ਦੇ ਇਲਾਕੇ ਦੇ ਰਿਹਾਇਸ਼ੀ ਬਿਲਡਿੰਗ ਦੇ ਵਿਚ ਸੱਦਿਆ ਗਿਆ। ਮੌਕੇ ਉਤੇ ਪਹੁੰਚੀ ਪੁਲਿਸ ਨੂੰ ਇਕ ਔਰਤ ਚਾਕੂ ਲੱਗਣ ਦੇ ਕਾਰਨ ਜ਼ਖਮੀ ਹਾਲਤ ਵਿਚ ਮਿਲੀ, ਜਿਸ ਨੂੰ ਗੰਭੀਰ ਹਾਲਤ ਦੇ ਵਿਚ ਟਰਾਮਾ ਸੈਂਟਰ ਲਿਜਾਇਆ ਗਿਆ। ਪੁਲਿਸ ਨੇ ਦਸਿਆ ਕਿ ਮੌਕੇ ਤੋਂ ਹੀ ਇਕ ਮਸ਼ਕੂਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮਸ਼ਕੂਕ ਤੇ ਮਹਿਲਾ ਦੇ ਵਿਚਾਲੇ ਕੀ ਰਿਸ਼ਤਾ ਸੀ ਇਸ ਬਾਰੇ ਕੋਈ ਵੀ ਜਾਣਕਾਰੀ ਹਜੇ ਤੱਕ ਹਾਸਲ ਨਹੀਂ ਹੋਈ। ਹਾਊਸਿੰਗ ਮੰਤਰੀ ਸਟੀਵ ਕਲਾਰਕ ਨੇ ਵੀਰਵਾਰ ਨੂੰ ਇਕ ਨਿਊਜ਼ ਕਾਨਫਰੰਸ ਦੇ ਵਿਚ ਗ੍ਰੀਨ ਬੈਲਟ ਮਾਮਲੇ ਦੇ ਵਿਚ ਆਪਣੀ ਦੂਰ ਅੰਦੇਸ਼ੀ ਦੀ ਘਾਟ ਸਵੀਕਾਰਦਿਆਂ ਮਾਮਲੇ ਦੀ ਜ਼ਿੰਮੇਵਾਰੀ ਵੀ ਲਈ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਬ੍ਰੈਂਪਟਨ ਟ੍ਰਾਂਜ਼ਿਟ ਸੇਵਾ ਵਿਚ ਸੁਧਾਰ ਮੰਗਲਵਾਰ 5 ਸਤੰਬਰ ਨੂੰ ਕੀਤੇ ਜਾ ਰਹੇ ਹਨ। ਕੁਝ ਤਬਦੀਲੀਆਂ ਵਿਚ ਹੋਰ ਯਾਤਰਾਵਾਂ, ਅਪਡੇਟ ਕੀਤੀ ਸਮਾਂ ਸਾਰਣੀ ਅਤੇ ਵਿਸਤ੍ਰਿਤ ਸੇਵਾਵਾਂ ਸ਼ਾਮਲ ਹਨ। ਹੋਰ ਵੇਰਵਿਆਂ ਲਈ ਜਾਂ ਫਿਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ ਬ੍ਰੈਂਪਟਨ ਟ੍ਰਾਂਜ਼ਿਟ .com ਤੇ ਜਾਓ।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰੋਂਟੋ ਏਰੀਆ ਦੇ ਫੋਰਡ ਡੀਲਰ ਨੂੰ। ਅਜੀ
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ। ਐਗਜ਼ੀਕਿਊਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ,
with private room, in-house mortgage and lawyers team, in-house projects, investment opportunity. Fir der kadi, aao te join karo Executive Homes Realty ya call karo 905-890-1300 ya visit karo ehrb.ca.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।